ਤੋਏਰਾ ਜੋਦਰ ਸੋਇਆ ਦੇਗ ਮੈਂ ਗੁਰਹਿਤ ਕਰਤ ਆਹਾਰ ਵਿਪਰ ਜਾਤ ਸੇਵਾ ਕਰੇ ਹੋਰ ਹੰਕਾਰ ਨਿਵਾਰ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਅਤਿਅੰਤ ਵੱਡੇ ਭਾਗ ਹਨ। ਪਤਿਤ ਪਾਵਨ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਦੀਨ ਦੁਨੀਆਂ ਦੇ ਮਾਲਕ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਤਰਿਆਂ ਦੀ ਧਿਰ ਨਿਪੱਤਿਆਂ ਦੀ ਪੱਤ ਨਿਗੱਤਿਆਂ ਦੀ ਗੱਤ ਨਚੀਜਿਆਂ ਨੂੰ ਚੀਜ ਕਰਨ ਵਾਲੇ ਸਤਿਗੁਰੂ ਗਰੀਬ ਨਵਾਜ ਜੀ ਦਾ ਇਤਿਹਾਸ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੀ ਸ਼ਰਨ ਆਏ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ, ਉਪਦੇਸ਼ ਦੇ ਕਰਕੇ ਨਿਵਾਜ ਰਹੇ ਨੇ। ਭਾਈ ਖਾਨੂ ਜੀ, ਭਾਈ ਮਾਹੀਆ ਜੀ ਔਰ ਭਾਈ ਗੋਬਿੰਦ ਭੰਡਾਰੀ, ਇਨ੍ਹਾਂ ਤਿੰਨਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਸਾਨੂੰ ਉਪਦੇਸ਼ ਬਖਸ਼ੋ। ਪਾਤਸ਼ਾਹ ਆਖਿਆ ਭਾਈ ਭਗਤੀ ਕਰੋ, ਸਾਰੇ ਗੁਣਾਂ ਵਿੱਚੋਂ ਸਭ ਤੋਂ ਵੱਡਾ ਗੁਣ ਭਗਤੀ ਦਾ ਗੁਣ ਹੈ। ਕਹਿਣ ਲੱਗੇ ਮਹਾਰਾਜ ਭਗਤੀ ਕਿਵੇਂ ਕਰੀਏ, ਭਗਤੀ ਹੈ ਕਿ ਸਾਨੂੰ ਤਾਂ ਇਹ ਵੀ ਗਿਆਨ ਨਹੀਂ। ਸਾਹਿਬਾਂ ਆਖਿਆ ਤਿੰਨ ਪ੍ਰਕਾਰ ਦੀ ਭਗਤੀ ਹੈ, ਇੱਕ ਨਵਦਾ ਭਗਤੀ ਹੈ, ਦੂਸਰੀ ਪ੍ਰੇਮਾ ਭਗਤੀ ਹੈ ਔਰ ਤੀਸਰੀ ਪਰਾ ਭਗਤੀ ਹੈ। ਨਵਦਾ ਭਗਤੀ ਹੈ ਜਿਹੜੀ ਉਹ ਨੌ ਪ੍ਰਕਾਰ ਦੀ ਹੈ। ਪਹਿਲੀ ਸਰਵਣ ਭਗਤੀ ਹੈ, ਦੂਸਰੀ ਕੀਰਤਨ ਭਗਤੀ ਹੈ, ਤੀਸਰੀ ਸਿਮਰਨ ਭਗਤੀ ਹੈ, ਚੌਥੀ ਪਾਦ ਸੇਵਨ ਭਗਤੀ ਹੈ, ਪੰਜਵੀਂ ਨਮਸਕਾਰਾਤਮਕ ਭਗਤੀ ਹੈ, ਫਿਰ ਸਖਾ ਭਾਵ ਦੀ ਭਗਤੀ ਹੈ। ਇਸ ਪ੍ਰਕਾਰ ਨੌ ਪ੍ਰਕਾਰ ਦੀ ਭਗਤੀ ਹੈ, ਇਹਦੇ ਵਿੱਚੋਂ ਇੱਕ ਵੀ ਕਿਸੇ ਨੂੰ ਪ੍ਰਾਪਤ ਹੋ ਜਾਏ ਤੇ ਮੁਕਤ ਹੋ ਜਾਂਦਾ, ਤੇ ਜਿਹਨੂੰ ਨੌ ਦੀਆਂ ਨੌ ਪ੍ਰਾਪਤ ਹੋ ਜਾਣ ਉਹ ਤਾਂ ਮੁਕਤ ਹੈ ਹੀ ਹੈ, ਇਹਦੇ ਵਿੱਚ ਕੋਈ ਸੰਦੇਹ ਨਹੀਂ। ਪ੍ਰੇਮਾ ਭਗਤੀ ਦਾ ਸਤਿਗੁਰਾਂ ਨੇ ਜ਼ਿਕਰ ਕੀਤਾ, ਇੱਕ ਦਰਖਤ ਦੇ ਫਲ ਵਾਂਗੂ ਉਦਾਹਰਣ ਦਿੱਤੀ ਹੈ ਕਿ ਜਦੋਂ ਦਰਖਤ ਦਾ ਫਲ ਪਹਿਲੋਂ ਲੱਗਦਾ, ਪਹਿਲਾਂ ਸਾਵਾ ਹੁੰਦਾ, ਫਿਰ ਉਹਦੇ ਵਿੱਚ ਪੀਲੱਤਣ ਆਉਂਦੀ ਹੈ, ਪੀਲਾ ਹੁੰਦਾ, ਫਿਰ ਉਹ ਲਾਲ ਸੁਰਖ ਹੋ ਕੇ ਰਸ ਵਾਲਾ ਹੁੰਦਾ। ਪ੍ਰੇਮਾ ਭਗਤੀ ਵਿੱਚ ਵੀ ਜੁੜੇ ਹੋਏ ਜਗਿਆਸੂ ਦੇ ਅੰਦਰ ਪਹਿਲਾਂ ਪਰਮੇਸ਼ਰ ਤੋਂ ਵਿਛੜਨ ਦਾ ਅਹਿਸਾਸ ਹੁੰਦਾ ਹੈ, ਲੰਗਰ ਪ੍ਰਸ਼ਾਦਾ ਉਹਦਾ ਸੀਮਤ ਹੋ ਜਾਂਦਾ ਤੇ ਸੁੱਤੇ ਸਿੱਧ ਸੁਭਾਵਕ ਚਿਹਰੇ ਦਾ ਰੰਗ ਸਾਵਾ ਹੋ ਜਾਂਦਾ। ਪਰਮੇਸ਼ਰ ਤੋਂ ਵਿਛੜਨ ਕਰਕੇ ਬਿਰਹਾ ਵਿੱਚ ਤੜਫਦਿਆਂ ਸਾਵੇ ਤੋਂ ਫਿਰ ਉਹਨਾਂ ਦੇ ਚਿਹਰੇ ਦਾ ਰੰਗ ਪੀਲਾ ਹੁੰਦਾ ਹੈ। ਜਿਵੇਂ ਜਿਵੇਂ ਮਹਾਂਪੁਰਖਾਂ ਸਾਧੂਆਂ ਦੀ ਸੰਗਤ ਕਰਦਿਆਂ ਪਰਮੇਸ਼ਰ ਦੇ ਗੁਣ ਸੁਣਦਿਆਂ ਉਹਨਾਂ ਅੰਦਰ ਭਗਤੀ ਦਾ ਰਸ ਵਧਦਾ ਹੈ, ਫਿਰ ਉਹ ਲਾਲ ਸੁਰਖ ਹੋ ਜਾਂਦਾ ਚਿਹਰੇ ਦਾ ਰੰਗ, ਫਿਰ ਏਦਾਂ ਉਹ ਪਰਮੇਸ਼ਰ ਦੀ ਭਗਤੀ ਚ ਜੁੜ ਕੇ ਪ੍ਰੇਮਾ ਭਗਤੀ ਕਰਦਿਆਂ ਆਪਣੇ ਅੰਦਰ ਪਰਮਾਤਮਾ ਦੇ ਸਰੂਪ ਨੂੰ ਸਾਕਸ਼ਾਤ ਕਰਕਾਰ ਕਰ ਲੈਂਦੇ ਨੇ। ਜਦੋਂ ਪਰਮਾਤਮਾ ਦਾ ਸਾਕਸ਼ਾਤਕਾਰ ਹੋ ਜੇ, ਇਹ ਭੇਦ ਮਿਟ ਜੇ ਕਿ ਮੈਂ ਤੇ ਤੂੰ ਕੀ ਹੈ, ਮੈਂ ਤੂੰ ਤਾਂ ਅਸੰਭਵ ਵਾਲੀ ਅਵਸਥਾ ਬਣ ਜੇ, ਉਥੇ ਫਿਰ ਪਰਾ ਭਗਤੀ ਜਾਗਦੀ ਹੈ, ਉਹਨੂੰ ਪਰਾ ਭਗਤੀ ਕਹਿੰਦੇ ਨੇ। ਇਹ ਉਪਦੇਸ਼ ਸਤਿਗੁਰਾਂ ਨੇ ਇਹਨਾਂ ਤਿੰਨਾਂ ਸਿੱਖਾਂ ਨੂੰ ਦਿੱਤੇ ਨੇ ਜੋ ਆਪਾਂ ਕੱਲ ਦੀ ਕਥਾ ਚ ਸਰਵਣ ਕੀਤੇ ਸਨ। ਆਓ ਹੋਰ ਵੀ ਕੁਝ ਗੁਰਸਿੱਖ ਸਤਿਗੁਰਾਂ ਦੇ ਪਾਵਨ ਚਰਨਾਂ ਚ ਆ ਕੇ ਮਹਾਰਾਜ ਜੀ ਦੇ ਪਾਸੋਂ ਉਪਦੇਸ਼ ਦੀ ਯਾਚਨਾ ਕਰ ਰਹੇ ਨੇ, ਮਨ ਬਿਰਤੀਆਂ ਇਕਾਗਰ ਕਰਕੇ। ਸਤਿਗੁਰਾਂ ਦਾ ਇਹ ਪਵਿੱਤਰ ਇਤਿਹਾਸ ਹੈ, ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਇਰਾ ਜੋਦ ਰਸੋਈਆ ਟਿਕ ਦੇਗ ਮੈਂ ਗੁਰਿਤ ਕਰਤ ਆਰ।
ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਇਕ ਸਿੱਖ ਰਹਿੰਦਾ, ਇਹਦਾ ਨਾਂ ਹੈ ਭਾਈ ਜੋਧ। ਇਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਲੰਗਰਾਂ ਦੇ ਵਿਚ ਲਾਂਗਰੀ ਹੈ। ਇਹ ਸਤਿਗੁਰਾਂ ਦੇ ਲੰਗਰ ਵਿਚ ਲੰਗਰ ਪਕਾਉਣ ਦੀ ਸੇਵਾ ਕਰਦਾ। ਇਹਦਾ ਨਾਂ ਭਾਈ ਜੋਧ ਹੈ। ਔਰ ਗੁਰੂ ਸਾਹਿਬ ਜੀ ਵਾਸਤੇ ਵੀ ਓਗਰਾ ਤਿਆਰ ਕਰਨਾ, ਗੁਰੂ ਅਮਰਦਾਸ ਸਾਹਿਬ ਜੀ ਵਾਸਤੇ ਭੋਜਨ ਤਿਆਰ ਕਰਨਾ, ਸੰਗਤਾਂ ਵਾਸਤੇ ਸਿੱਖਾਂ ਵਾਸਤੇ ਭੋਜਨ ਤਿਆਰ ਕਰਨਾ, ਇਹ ਸੇਵਾ ਭਾਈ ਜੋਧ ਜੀ ਕਰਦੇ ਹਨ।
ਬਿਪਰ ਜਾਤ ਸੇਵਾ ਕਰੇ ਔਰ ਹੰਕਾਰ ਨਿਵਾਰ।
ਇਹਦੀ ਜਾਤ ਬ੍ਰਾਹਮਣ ਹੈ, ਬ੍ਰਾਹਮਣ ਜਾਤੀ ਦਾ ਧਾਰਨੀ ਹੈ ਭਾਈ ਜੋਧ। ਭਾਈ ਜੋਧ ਜੋ ਬ੍ਰਾਹਮਣ ਜਾਤੀ ਦਾ ਧਾਰਨੀ ਹੈ, ਪਰ ਇਹਦੇ ਮਨ ਚ ਕਦੇ ਮਾਣ ਨਹੀਂ ਆਇਆ ਵੀ ਮੈਂ ਬ੍ਰਾਹਮਣ ਹਾਂ ਤੇ ਬ੍ਰਾਹਮਣ ਹੋ ਕੇ ਜਿਹੜੇ ਮੇਰੇ ਤੋਂ ਛੋਟੇ ਵਰਨਾ ਦੇ ਲੋਕ ਨੇ ਮੈਂ ਉਨ੍ਹਾਂ ਦੀ ਸੇਵਾ ਕਰਦਾ, ਐਸਾ ਕਦੇ ਮਾਣ ਨਹੀਂ ਆਇਆ। ਮਨ ਚੋ ਅਭਿਮਾਨ ਦੀ ਨਿਵਿਰਤੀ ਕਰਕੇ ਕਿ ਮੈਂ ਬ੍ਰਾਹਮਣ ਹਾਂ, ਕਿਉਂਕਿ ਅਭਿਮਾਨ, ਜਾਤੀ ਅਭਿਮਾਨ, ਕੁਲ ਅਭਿਮਾਨ, ਰੂਪ ਦਾ ਅਭਿਮਾਨ, ਅਭਿਮਾਨ ਕਈ ਤਰੀਕਿਆਂ ਦਾ ਹੈ, ਕਈ ਪ੍ਰਕਾਰ ਦਾ ਹੈ। ਜਾਤੀ ਅਭਿਮਾਨ ਵੀ ਕਈਆਂ ਦੇ ਅੰਦਰ ਆ ਜਾਂਦਾ ਵੀ ਅਸੀਂ, ਸਾਡੀ ਉੱਚੀ ਜਾਤ ਹੈ, ਅਸੀਂ ਉੱਚੀ ਬਰਾਦਰੀ ਦੇ ਧਾਰਦੀਆਂ, ਇਹ ਨੀਵੀਂ ਬਰਾਦਰੀ ਵਾਲਾ, ਨੀਵੀਂ ਜਾਤੀ ਹੈ। ਪਰ ਕਦੇ ਭਾਈ ਜੋਧ ਦੇ ਅੰਦਰ ਇਹ ਮਨ ਚ ਮਾਣ ਦੀ ਬਿਰਤੀ ਨਹੀਂ ਆਈ, ਅਭਿਮਾਨ ਦੀ ਨਿਵਿਰਤੀ ਕਰਕੇ ਮਾਣ ਨੂੰ ਤਿਆਗ ਕੇ ਸਤਿਗੁਰਾਂ ਦੇ ਸਿੱਖਾਂ ਦੀ ਸੇਵਾ ਕਰਦਾ ਹੈ, ਮਹਾਰਾਜ ਜੀ ਦੇ ਲੰਗਰ ਪਕਾਉਣ ਦੀ ਸੇਵਾ ਕਰਦਾ ਹੈ।
ਜੋ ਪਈ ਧਨ ਆਦਿਕ ਜੇ ਸਿੱਖ ਗਨ ਲਿਆਵੇ, ਪੇਟ ਤਰ੍ਹਾਂ ਸਤਿਗੁਰੂ ਮਨਾਵੇ।
ਧਨ ਆਦਿਕ ਜਿਹੜੀ ਮਾਇਆ ਜਾਂ ਕੋਈ ਪਿਟਾਵਾਂ ਜਾਂ ਕੋਈ ਪਦਾਰਥ ਕੱਚਾ ਸੀਧਾ, ਹੋਰ ਕੁਝ ਵਸਤੂਆਂ ਰਸਤਾਂ ਬਸਤਾਂ ਜੋ ਗੁਰੂ ਕੇ ਸਿੱਖ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਵਾਸਤੇ ਲੈ ਕੇ ਆਉਂਦੇ ਨੇ, ਉਹ ਸਤਿਗੁਰਾਂ ਦੇ ਚਰਨਾਂ ਵਿਚ ਭੇਟਾਵਾਂ ਭੇਟ ਕਰਕੇ ਬੜੇ ਅਦਬ ਸਤਿਕਾਰ ਸਹਿਤ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੂੰ ਮਨਾਉਂਦੇ ਨੇ, ਸਤਿਗੁਰਾਂ ਦੇ ਚਰਨਾਂ ਵਿਚ ਨਮਸਕਾਰਾਂ ਕਰਦੇ ਹਨ।
ਸੋ ਸਭ ਜੋ ਦਰ ਸੋਈਆ ਲੇਤ, ਲੰਗਰ ਪਰ ਲਗਾਏ ਕਰ ਦੇਤ।
ਜਿਹੜੀਆਂ ਭੇਟਾਵਾਂ ਗੁਰੂ ਸਾਹਿਬ ਦੇ ਚਰਨਾਂ ਵਿਚ ਆਉਂਦੀਆਂ ਨੇ, ਉਹ ਸਾਰੀਆਂ ਭੇਟਾਵਾਂ ਦੀ ਸੰਭਾਲ ਜਿਹੜੀ ਹੈ ਉਹ ਭਾਈ ਜੋਧ ਜੀ ਕਰਦੇ। ਗੁਰੂ ਘਰ ਦੇ ਲੰਗਰਾਂ ਵਿਚ ਜਿੰਨੀ ਕੁ ਰਸਤ ਬਸਤ ਲੱਗਦੀ ਹੈ, ਧਨ ਆਉਂਦਾ ਤੇ ਉਹ ਧਨ ਦੀ ਵੀ ਰਸਤ ਬਸਤ ਜਿੰਨੀ ਖਰੀਦਣੀ ਹੈ, ਇੱਕ ਦਿਨ ਵਾਸਤੇ ਲੈਣਾ ਹੁੰਦਾ ਸੀ, ਤੇ ਉਹ ਸਾਰੀ ਸੰਭਾਲ ਜਿਹੜੀ ਹੈ, ਸੰਗਤਾਂ ਦੀ ਭੇਟਾਵਾਂ ਆਉਂਦੀਆਂ ਨੇ, ਮਾਇਆ ਆਉਂਦੀ ਹੈ, ਉਹ ਭਾਈ ਜੋਧ ਜੀ ਸੰਭਾਲਿਆ ਕਰਦੇ ਸੀ। ਸਤਿਗੁਰਾਂ ਦੇ ਰਸੋਈਏ ਨੇ ਇਹ ਉਹ ਸਾਰੀਆਂ ਭੇਟਾਵਾਂ ਲੈ ਕੇ ਲੰਗਰ ਦੇ ਵਿਚ ਖਰਚਦੇ ਸਨ, ਉਹ ਧਨ ਲੈ ਕੇ ਲੰਗਰ ਦੇ ਵਿਚ ਖਰਚਦੇ ਸਨ।
ਇੱਕ ਦਿਨ ਮੈਂ ਜੇ ਸੋ ਲੱਗ ਜਾਏ, ਚਿਤਕਲੇਤ ਲੰਗਰ ਮੈਂ ਲਾਏ।
ਭਾਈ ਜੋਧ ਨੂੰ ਗੁਰੂ ਸਾਹਿਬ ਦੀ ਹਦਾਇਤ ਹੈ, ਗੁਰੂ ਸਾਹਿਬ ਦਾ ਹੁਕਮ ਹੈ ਕਿ ਇੱਕ ਦਿਨ ਵਾਸਤੇ ਜਿੰਨੀ ਕੁ ਰਸਤ ਬਸਤ ਲੱਗੇ ਓਨਾ ਕੀ ਲੈਣਾ, ਉਸ ਤੋਂ ਵੱਧ ਨਹੀਂ ਲੈਣਾ। ਭਾਈ ਜੋਧ ਜੀ ਨੇ ਓਨੀ ਕੁ ਭੇਟਾ ਲੈਣੀ ਸਿੱਖਾਂ ਕੋਲੋਂ, ਰਸਤ ਬਸਤ ਵੀ ਓਨੀ ਕੁ ਲੈਣੀ ਜਿੰਨੀ ਕੁ ਇੱਕ ਦਿਨ ਦੇ ਲੰਗਰ ਵਿਚ ਲੱਗ ਜਾਣੀ। ਲਾਂਗਰੀ ਸੀ, ਮਰਿਆਦਾ ਸਤਿਗੁਰਾਂ ਦੀ ਜਾਣਦੇ ਸਨ, ਗੁਰੂ ਘਰ ਦੀ ਮਰਿਆਦਾ ਜਾਣਦੇ ਸਨ, ਇੱਕ ਦਿਨ ਦੇ ਵਿਚ ਜਿੰਨਾ ਕੁ ਲੰਗਰ ਲੱਗ ਜਾਂਦਾ ਓਨੀ ਕੁ ਰਸਤ ਬਸਤ ਲੈਂਦੇ ਨੇ, ਇੱਕ ਦਿਨ ਵਾਸਤੇ ਰਸਤਾਂ ਬਸਤਾਂ ਇਕੱਠੀਆਂ ਕਰਕੇ ਉਹਦਾ ਲੰਗਰ ਪਾਣੀ ਤਿਆਰ ਕਰ ਲੈਂਦੇ ਨੇ।
ਫਿਰ ਅਗਲੇ ਹਿੱਤ ਰਹਿਣ ਨਾ ਪਾਵੇ, ਬਦੈ ਜੇ ਪਸ਼ੂਆਂ ਵਹਿਰ ਖੁਆਵੇ।
ਅਗਲੇ ਦਿਨ ਵਾਸਤੇ ਭਾਈ ਜੋਧ ਜੀ ਨਾ ਤਾਂ ਧਨ ਜੋੜ ਕੇ ਰੱਖਦੇ ਸੀ, ਤੇ ਇੱਥੋਂ ਤੱਕ ਵੀ ਜਿਹੜਾ ਲੰਗਰ ਪੱਕਦਾ, ਲੰਗਰ ਵਿਚੋਂ ਪੱਕਿਆ ਹੋਇਆ ਲੰਗਰ ਵੀ ਅਗਲੇ ਦਿਨ ਵਾਸਤੇ ਨਹੀਂ ਰੱਖਦੇ। ਅਗਲੇ ਦਿਨ ਵਾਸਤੇ ਪੱਕਿਆ ਹੋਇਆ ਜਿਹੜਾ ਲੰਗਰ ਵੱਧ ਜਾਂਦਾ ਸ਼ਾਮ ਨੂੰ, ਉਹ ਵਧਿਆ ਹੋਇਆ ਲੰਗਰ ਭਾਈ ਜੋਧ ਜੀ ਆਪ ਪਸ਼ੂਆਂ ਦੇ ਵਿੱਚ ਜਾਨਵਰਾਂ ਦੇ ਵਿੱਚ ਜਾ ਕੇ ਵਰਤਾ ਦਿੰਦੇ ਉਹ ਸਾਰਾ ਲੰਗਰ ਪਸ਼ੂਆਂ ਨੂੰ ਖਵਾ ਦਿੰਦੇ ਇੱਥੋਂ ਤੱਕ ਵੀ ਗਾਗਰਾਂ ਦਾ ਜਿਹੜਾ ਪਾਣੀ ਹੈ ਉਹ ਵੀ ਡੋਲ ਕੇ ਮੂਧੀਆਂ ਮਾਰ ਕੇ ਗਾਗਰਾਂ ਪਾਣੀ ਦੀਆਂ ਉਹ ਲੰਗਰ ਵਿੱਚ ਬਰਤਨ ਮੂਧੇ ਮਾਰ ਕੇ ਰੱਖਦੇ ਸਨ
ਨਾ ਇਹ ਤਸਰਤਾ ਮਾਏ ਗਿਰਾਵੇ ਜਲ ਸਾਗਰ ਤੇ ਸਕਲ ਡੁਲਾਵੇ
ਇੱਥੋਂ ਤੱਕ ਵੀ ਜੇ ਜਾਨਵਰਾਂ ਤੋਂ ਵੀ ਲੰਗਰ ਵੱਧ ਜਾਣਾ ਕਈ ਜਾਨਵਰ ਵੀ ਲੰਗਰ ਛੱਡ ਜਾਂਦੇ ਫਿਰ ਉਹ ਵਧਿਆ ਹੋਇਆ ਲੰਗਰ ਵੀ ਇਹਦੀ ਬੇਅਦਬੀ ਨਾ ਹੋਵੇ ਉਹਨੂੰ ਚੁੱਕ ਕੇ ਬਿਆਸ ਦਰਿਆ ਦੇ ਵਿੱਚ ਰੋੜ ਦੇਣਾ ਦਰਿਆ ਦੀ ਭੇਟ ਕਰ ਦੇਣਾ ਤੇ ਇੱਥੋਂ ਤੱਕ ਗਾਗਰਾਂ ਦਾ ਜਿਹੜਾ ਪਾਣੀ ਹੈ ਉਹ ਵੀ ਰੋੜ ਦੇਣਾ ਉਹ ਵੀ ਪਾਣੀ ਗਾਗਰਾਂ ਵਿੱਚ ਨਾ ਰੱਖਣਾ ਮੂਧੀਆਂ ਮਾਰ ਕੇ ਗਾਗਰਾਂ ਬਰਤਨ ਵੀ ਧੋ ਕੇ ਬਿਲਕੁਲ ਸਾਫ਼ ਕਰਕੇ ਮੂਧੇ ਮਾਰ ਕੇ ਲੰਗਰ ਵਿੱਚ ਰਾਤ ਨੂੰ ਭਾਈ ਜੋਧ ਜੀ ਰੱਖਦੇ ਸਨ ਇਹ ਸਾਰੀ ਸੇਵਾ ਗੁਰੂ ਕੇ ਲੰਗਰ ਪਕਾਉਣ ਦੀ ਇੱਕ ਦਿਨ ਵਿੱਚ ਜਿਤਨਾ ਖਰਚ ਹੁੰਦਾ ਉਹਦੀ ਆਮਦਨ ਗੁਰੂ ਸਾਹਿਬ ਦੇ ਚਰਨਾਂ ਚੋਂ ਭੇਟਾ ਲੈ ਕੇ ਉਹਦਾ ਸਿੱਧਾ ਖਰੀਦਣਾ ਇੱਕ ਦਿਨ ਵਾਸਤੇ ਅਗਲੇ ਦਿਨ ਵਾਸਤੇ ਨਹੀਂ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਇਹ ਭਾਈ ਜੋਧ ਰਸੋਈਆ ਜੀ ਬੜੀ ਸ਼ਰਧਾ ਨਾਲ ਭਾਵਨਾ ਨਾਲ ਸਤਿਗੁਰਾਂ ਨੂੰ ਪਰਮੇਸ਼ਰ ਰੂਪ ਜਾਣ ਕੇ ਕਰਦੇ ਹਨ
ਨੀਰ ਆਦਿਤ ਪ੍ਰਾਤਨ ਧਰ ਕਹਾਂ ਅੰਨ ਕੀ ਗਿਣਤੀ ਕਰੇ
ਇੱਥੋਂ ਤੱਕ ਵੀ ਪਾਣੀ ਦੀ ਇੱਕ ਬੂੰਦ ਤੱਕ ਵੀ ਨਹੀਂ ਰੱਖਦੇ ਭਾਂਡਿਆਂ ਵਿੱਚ ਜਿੱਥੇ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਰੱਖਦੇ ਉੱਥੇ ਅੰਨ ਦੀ ਤਾਂ ਗਿਣਤੀ ਕੀ ਕਰਨੀ ਵੀ ਅੰਨ ਰੱਖਦੇ ਹੋਣਗੇ ਅੰਨ ਦਾ ਇੱਕ ਵੀ ਅਨਾਜ ਦਾ ਇੱਕ ਵੀ ਦਾਣਾ ਉਹ ਲੰਗਰ ਵਿੱਚ ਨਹੀਂ ਰੱਖਦੇ ਥੋੜਾ ਬਹੁਤਾ ਇੱਕ ਅੱਧਾ ਪ੍ਰਸ਼ਾਦਾ ਵੀ ਅੱਧਾ ਪ੍ਰਸ਼ਾਦਾ ਵੀ ਨਹੀਂ ਰਹਿਣ ਦਿੰਦੇ ਲੰਗਰ ਵਿੱਚ ਇਹ ਆਸਥਾ ਰੱਖ ਕੇ ਕਿਉਂਕਿ ਗੁਰੂ ਅਮਰਦਾਸ ਸਾਹਿਬ ਦਾ ਹੁਕਮ ਹੈ ਵੀ ਸਵੇਰ ਹੋਏਗੀ ਤੇ ਪਰਮੇਸ਼ਰ ਆਪੇ ਹੋਰ ਭੇਜੇਗਾ ਅਕਾਲ ਪੁਰਖ ਤੇ ਇੰਨਾ ਵਿਸ਼ਵਾਸ ਇਤਨਾ ਭਰੋਸਾ ਦ੍ਰਿੜ ਨਿਸ਼ਚਾ ਕਦੇ ਜੋੜਨ ਦੀ ਬਿਰਤੀ ਨਹੀਂ ਰੱਖਣੀ ਸੋ ਭਾਈ ਜੋਧ ਜੀ ਇਸ ਤਰ੍ਹਾਂ ਦੀ ਸੇਵਾ ਕਰਦੇ ਸਨ ਗੁਰੂ ਕੇ ਲੰਗਰਾਂ ਵਿੱਚ ਕਿ ਜਿੱਥੇ ਪਾਣੀ ਦੀ ਇੱਕ ਬੂੰਦ ਨਹੀਂ ਸੀ ਰੱਖਦੇ ਉੱਥੇ ਅੰਨ ਤਾਂ ਕੀ ਰੱਖਣਾ ਸੀ
ਹਿਮ ਗੁਰ ਹੁਕਮ ਸਬਰਸੈ ਜੋਧ ਲੰਗਰ ਕਾਰ ਕਰੈ ਹਿਤ ਬੋਧ
ਭਾਈ ਜੋਧ ਜੀ ਇਸ ਤਰ੍ਹਾਂ ਸਤਿਗੁਰਾਂ ਦੇ ਹੁਕਮ ਦੇ ਵਿੱਚ ਵਰਤਦੇ ਨੇ ਮਹਾਰਾਜ ਜੀ ਦਾ ਹੁਕਮ ਜੋ ਹੈ ਸਤਿਗੁਰਾਂ ਦੀ ਆਗਿਆ ਵਿੱਚ ਹੁਕਮ ਚ ਰਹਿ ਕੇ ਸੇਵਾ ਕਰਦੇ ਨੇ ਔਰ ਸੇਵਾ ਕਰਨ ਵੇਲੇ ਇੱਕੋ ਇੱਛਾ ਹੁੰਦੀ ਹੈ ਮਨ ਵਿੱਚ ਕਿ ਸਤਿਗੁਰਾਂ ਦੇ ਦਰ ਘਰ ਦੀ ਸੇਵਾ ਕਰਕੇ ਮੈਨੂੰ ਗਿਆਨ ਦੀ ਪ੍ਰਾਪਤੀ ਹੋ ਜਾਏ ਕਿ ਮੈਂ ਆਤਮ ਗਿਆਨੀ ਹੋ ਜਾਵਾਂ ਮੈਨੂੰ ਗਿਆਨ ਦੀ ਪ੍ਰਾਪਤੀ ਹੋ ਜਾਏ ਇਹ ਇੱਛਾ ਰੱਖ ਕੇ ਇਹ ਕਾਮਨਾ ਰੱਖ ਕੇ ਭਾਈ ਜੋਧ ਜੀ ਗੁਰੂ ਸਾਹਿਬ ਜੀ ਦੇ ਹੁਕਮ ਦੇ ਵਿੱਚ ਵਰਤਦਿਆਂ ਹੋਇਆ ਗੁਰੂ ਕੇ ਲੰਗਰਾਂ ਚ ਸੇਵਾ ਕਰਦੇ ਨੇ
ਪਾਛੇ ਕੁਛ ਭੋਜਨ ਰਹਿ ਜਾਏ ਬਿਨਾ ਸਵਾਦ ਤੇ ਖਾਏ ਬਿਤਾਏ
ਸਾਰੀ ਸੰਗਤ ਨੂੰ ਭੋਜਨ ਛਕਾ ਕੇ ਬਾਅਦ ਵਿਚ ਜੇ ਥੋੜਾ ਬਹੁਤ ਭੋਜਨ ਕਈ ਵਾਰੀ ਬਣਾਉਂਦੇ ਹੀ ਉਨਾ ਸਨ ਵੀ ਜਿੰਨਾ ਕੁ ਰੋਜ਼ ਵਰਤ ਜਾਏ ਥੋੜਾ ਬਹੁਤ ਭੋਜਨ ਵਰਤਣਾ ਬਚਣਾ ਉਹ ਭਾਈ ਜੋਧਾ ਰਸੋਈਏ ਨੇ ਬਾਅਦ ਵਿਚ ਸਾਰੇ ਸਿੱਖਾਂ ਨੂੰ ਚਕਾਉਣ ਤੋਂ ਬਾਅਦ ਆਪ ਚਕਣਾ ਜਿਵੇਂ ਭਾਈ ਗੁਰਦਾਸ ਜੀ ਦਾ ਕਥਨ ਹੈ ਨਾ ਪਿੱਛੇ ਬਚਿਆ ਆਪ ਚਕੰਦਾ ਕਿ ਗੁਰੂ ਕੇ ਸਿੱਖ ਦੀ ਇਹ ਬਿਰਤੀ ਹੈ ਵੀ ਪਹਿਲਾਂ ਗੁਰਸਿੱਖਾਂ ਨੂੰ ਚਕਾਉਂਦਾ ਹੈ ਕਿ ਗੁਰਸਿੱਖਾਂ ਨੂੰ ਛਕਾਉਣ ਤੋਂ ਬਾਅਦ ਜਿਹੜਾ ਵੱਧ ਜਾਏ ਉਹ ਆਪ ਬਾਅਦ ਵਿਚ ਛਕਦਾ ਹੈ ਇਹ ਸਮਝ ਕੇ ਵੀ ਇਹ ਸਾਰਿਆਂ ਤੋਂ ਸਰਵੋਤਮ ਪ੍ਰਸ਼ਾਦ ਹੈ ਜਿਹੜਾ ਸਿੱਖਾਂ ਨੂੰ ਛਕਾਉਣ ਤੋਂ ਬਾਅਦ ਵਧਿਆ ਹੈ ਇਸ ਭਾਵਨਾ ਨਾਲ ਭਾਈ ਜੋਧ ਜੀ ਨੇ ਬਾਅਦ ਵਿਚ ਜਿਹੜਾ ਪ੍ਰਸ਼ਾਦਾ ਲੰਗਰ ਵਧਿਆ ਹੋਣਾ ਸ਼ਾਮ ਨੂੰ ਜਾਂ ਦੁਪਹਿਰ ਨੂੰ ਉਹੀ ਪ੍ਰਸ਼ਾਦਾ ਥੋੜਾ ਜਿਹਾ ਸੂਖਮ ਮਾਤਰ ਉਹ ਭਾਈ ਜੋਧ ਜੀ ਛੱਕ ਕੇ ਆਪਣਾ ਪੇਟ ਭਰਦੇ ਨੇ
ਗੁਰ ਕੇ ਸਿੱਖ ਜਾਨ ਸਮਝਾਈ ਸਭ ਕੀ ਸੇਵਾ ਕਰੇ ਬਣਾਏ
ਔਰ ਸਤਿਗੁਰਾਂ ਦੇ ਸਿੱਖਾਂ ਨੂੰ ਗੁਰੂ ਸਾਹਿਬ ਦਾ ਸਰੂਪ ਜਾਣ ਕੇ ਵੀ ਇਹ ਸਾਰੇ ਸਿੱਖ ਗੁਰੂ ਦਾ ਸਰੂਪ ਹੀ ਨੇ ਜਿਹੜੇ ਗੁਰੂ ਕੀ ਬੰਦਗੀ ਕਰਦੇ ਨੇ ਗੁਰੂ ਦਾ ਉਪਦੇਸ਼ ਸੁਣ ਕੇ ਮਨ ਦੇ ਕਮਾਉਂਦੇ ਨੇ ਇਹ ਸਾਰੇ ਗੁਰੂ ਦਾ ਸਰੂਪ ਨੇ ਏਦਾਂ ਗੁਰੂ ਕੇ ਸਿੱਖਾਂ ਦੀ ਸੇਵਾ ਭਾਈ ਜੋਧ ਜੀ ਕਰਦੇ ਨੇ ਬੜੀ ਭਾਵਨਾ ਨਾਲ ਬੜੇ ਅਦਬ ਸਤਿਕਾਰ ਸਹਿਤ ਗੁਰਸਿੱਖਾਂ ਦੀ ਸੇਵਾ ਕਰਦੇ ਹਨ
ਜੋ ਜਿਸ ਕਾਲ ਪੁਰੀ ਮੈਂ ਆਵੇ ਤਬ ਕਰ ਤਿਆਰ ਹਰ ਜਾਵੇ
ਜਿਸ ਵੀ ਸਮੇਂ ਕੋਈ ਸੰਗਤ ਕੋਈ ਦੁਪਹਿਰ ਨੂੰ ਆ ਰਿਹਾ ਕੋਈ ਸ਼ਾਮ ਨੂੰ ਆ ਰਿਹਾ ਸੰਗਤਾਂ ਦਾ ਤਾਂ ਵਹੀਰਾਂ ਦੇ ਵਹੀਰ ਹੀ ਆਉਂਦੇ ਸੀ ਗੁਰੂ ਘਰ ਸਮਾਂ ਥੋੜੀ ਹੁੰਦਾ ਸੀ ਪੱਕਾ ਵੀ ਇੰਨੇ ਸਮੇਂ ਤੇ ਸੰਗਤ ਨੇ ਆਉਣਾ ਜਿਸ ਵੀ ਸਮੇਂ ਭਾਵੇਂ ਕੋਈ ਕੱਲਾ ਹੀ ਸਿੱਖ ਆ ਜਾਏ ਭਾਈ ਜੋਧ ਨੇ ਕਦੇ ਇਨਕਾਰ ਨਹੀਂ ਕਰਨਾ ਵੀ ਭਾਈ ਹੁਣ ਲੰਗਰ ਕੋਈ ਨਹੀਂ ਜਦੋਂ ਵੀ ਕਿਸੇ ਨੇ ਆ ਜਾਣਾ ਜੇ ਲੰਗਰ ਕੋਈ ਨਹੀਂ ਤੇ ਉਸੇ ਵੇਲੇ ਆਪ ਆਪਣੇ ਹੱਥੀ ਲੰਗਰ ਤਿਆਰ ਕਰਕੇ ਉਹਨੂੰ ਚਕਾਣਾ, ਆਲਸ ਨਹੀਂ ਸੀ ਕਰਦੇ। ਖਾਲਸਾ ਜੀ, ਸੇਵਾਦਾਰ ਅਸਲ ਵਿੱਚ ਉਹੀ ਹੈ ਜਿਹੜਾ ਆਲਸ ਤੋਂ ਰਹਿਤ ਹੋ ਕੇ ਸੇਵਾ ਕਰੇ। ਜਿਹੜਾ ਆਲਸੀ ਹੈ, ਦਲਿੱਦਰੀ ਹੈ, ਉਹਨੇ ਸੇਵਾ ਕੀ ਕਰਨੀ ਹੈ? ਭਾਈ ਜੋਧ ਨੇ ਕਦੇ ਆਲਸ ਨਾ ਕਰਨਾ। ਇੱਥੋਂ ਤੱਕ ਵੀ ਜੇ ਰਾਤ ਬਰਾਤੇ ਵੀ ਕਿਸੇ ਸਿੱਖ ਨੇ ਆਉਣਾ ਤੇ ਉਦੋਂ ਵੀ ਜੇ ਲੰਗਰ ਤਿਆਰ ਕਰਨਾ ਪੈ ਜਾਏ ਤੇ ਲੰਗਰ ਤਿਆਰ ਕਰਕੇ ਆਪ ਆਪਣੇ ਹੱਥੀ ਉਹਨੂੰ ਚਕਾਣਾ, ਸੇਵਾ ਕਰਨੀ, ਇਹੋ ਜੀ ਭਾਵਨਾ ਭਾਈ ਜੋਧ ਜੀ ਰੱਖਦੇ ਨੇ।
ਮੈਂ ਆਲਸ ਤੋਂ ਦਿਜਬਰ ਕਰੈ ਆਏ ਛੁਦਤ ਕੀ ਛੁਦਾ ਤੋਰੈ।
ਅਰੇ ਭਾਈ ਜੋਧਾ ਜੀ, ਜੋ ਦਿਜਬਰ ਨੇ, ਬ੍ਰਾਹਮਣ ਨੇ, ਇਹ ਨਹੀਂ ਸੀ ਮਨ ਚ ਸੋਚਦੇ ਕਿ ਮੈਂ ਹੁਣ ਆਰਾਮ ਕਰਨਾ, ਸਾਰਾ ਦਿਨ ਹੋ ਗਿਆ ਮੈਨੂੰ ਸੇਵਾ ਕਰਦਿਆਂ। ਕਹਿੰਦੇ ਆਲਸ ਤਾਂ ਹੈ ਹੀ ਨਹੀਂ ਸੀ ਨਾ ਅੰਦਰ। ਹਰ ਵੇਲੇ ਮਨ ਚ ਸੇਵਾ ਦਾ ਜਜ਼ਬਾ ਰੱਖ ਕੇ ਗੁਰੂ ਕੇ ਸਿੱਖਾਂ ਦੀ ਸੇਵਾ ਕਰਨੀ, ਉਹਨਾਂ ਨੂੰ ਲੰਗਰ ਪ੍ਰਸ਼ਾਦ ਤਿਆਰ ਕਰਕੇ ਛਕਾਉਣਾ।
ਦੇਖ ਸੇ ਰੀਜੇ ਗੁਰਦੇ ਸਤ ਨਾਮ ਦੇ ਗਿਆਨ ਕਰੇਵ।
ਸਤਿਗੁਰਾਂ ਨੇ ਭਾਈ ਜੋਧ ਜੀ ਦੀ ਸੇਵਾ ਵੇਖੀ ਵੀ ਬੜੀ ਗੁਰੂ ਘਰ ਦੀ ਸੇਵਾ ਕਰ ਰਹੇ ਨੇ। ਸੇਵਾ ਵੇਖ ਕੇ ਸਤਿਗੁਰੂ ਜੀ ਰੀਝ ਪਏ, ਗੁਰੂ ਅਮਰਦਾਸ ਸਾਹਿਬ ਪ੍ਰਸੰਨ ਹੋ ਗਏ। ਇੰਨੇ ਪ੍ਰਸੰਨ ਹੋਏ ਤੇ ਭਾਈ ਜੋਧ ਦੇ ਸਿਰ ਤੇ ਹੱਥ ਰੱਖ ਕੇ ਸੱਚੇ ਨਾਮ ਦਾ ਉਪਦੇਸ਼ ਦੇ ਕੇ ਭਾਈ ਜੋਧ ਦੇ ਹਿਰਦੇ ਚ ਆਤਮ ਗਿਆਨ ਦੀ ਉਤਪਤੀ ਕਰਤੀ। ਸੇਵਾ ਵੇਖ ਕੇ ਰੀਝ ਪਏ ਵੀ ਸੇਵਾ ਕਰਦੇ ਨੇ ਭਾਈ ਜੋਧ ਜੀ ਬੜੀ ਭਾਵਨਾ ਨਾਲ, ਤੇ ਮਹਾਰਾਜ ਜੀ ਨੇ ਸੱਚੇ ਨਾਮ ਦਾ ਉਪਦੇਸ਼ ਦੇ ਕੇ ਭਾਈ ਜੋਧ ਜੀ ਨੂੰ ਆਤਮ ਗਿਆਨ ਦੀ, ਬ੍ਰਹਮ ਗਿਆਨ ਦੀ ਦਾਤ ਬਖਸ਼ ਕੇ ਆਤਮ ਗਿਆਨ ਕਰਾ ਦਿੱਤਾ।
ਜਨਮ ਮਰਨ ਕੋ ਦੁੱਖ ਨਿਵਾਰਾ ਪਾਇਓ ਪਦ ਜੈ ਆਨੰਦ ਉਦਾਰਾ।
ਬ੍ਰਹਮ ਗਿਆਨ ਦੀ ਦਾਤ ਬਖਸ਼ ਦਿੱਤੀ, ਫਿਰ ਜਨਮ ਤੇ ਮਰਨ ਦਾ ਜਿਹੜਾ ਦੁੱਖ ਹੈ ਉਹ ਦੂਰ ਕਰ ਦਿੱਤਾ। ਜਿੱਥੇ ਗਿਆਨ ਹੋ ਜੇ ਉੱਥੇ ਫਿਰ ਜਨਮ ਮਰਨ ਨਹੀਂ ਹੈ। ਭਾਈ ਜੋਧ ਨੂੰ ਬ੍ਰਹਮ ਗਿਆਨ ਦੀ ਦਾਤ ਦੇ ਕੇ ਸਤਿਗੁਰਾਂ ਨੇ ਜਨਮ ਤੇ ਮਰਨ ਕੱਟ ਦਿੱਤਾ। ਜਨਮ ਔਰ ਮਰਨ ਨਿਵਿਰਤ ਕਰਕੇ ਆਤਮ ਗਿਆਨ ਦੀ ਸੋਝੀ ਦੇ ਕੇ ਪਰਮ ਪਦਵੀ ਦੀ ਦਾਤ ਦੇ ਦਿੱਤੀ। ਭਾਈ ਜੋਧ ਨੂੰ ਆਪਣੇ ਵਿਚ ਹੀ ਜੋੜ ਕੇ ਅਭੇਦ ਕਰ ਲਿਆ।
ਕਿਉਂ ਪਈ ਇਕ ਬਾਰ ਗੇ ਸਹਿਜ ਸੁਭਾਏ ਦੱਲੇ ਗ੍ਰਾਮ ਵਿਖੇ ਸੁਖਦਾਏ।
ਇਹ ਤੇ ਸੀ ਸਤਿਗੁਰਾਂ ਦੇ ਰਸੋਈਏ ਭਾਈ ਜੋਧ ਦੀ ਕਥਾ। ਕਹਿੰਦੇ ਇਕ ਦਿਨ ਦਾ ਬਚਨ ਹੈ ਕਿ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਿੱਤ ਚ ਖਿਆਲ ਹੋਇਆ ਕਿ ਡੱਲੇ ਵਿਚ ਡੱਲਾ ਪਿੰਡ, ਉਥੇ ਸਾਡੇ ਬੜੇ ਸਿੱਖਾਂ ਦਾ ਨਿਵਾਸ ਹੈ, ਉਥੇ ਚੱਲੀਏ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਖਾਂ ਸਮੇਤ ਡੱਲੇ ਪਿੰਡ ਗਏ ਤੇ ਜਦੋਂ ਡੱਲੇ ਪਿੰਡ ਪਹੁੰਚੇ ਉਥੇ ਸਤਿਗੁਰਾਂ ਦੇ ਬੜੇ ਪਿਆਰ ਵਾਲੇ ਸਿੱਖ 72 ਬ੍ਰਹਮ ਗਿਆਨੀ ਇੱਥੇ ਡੱਲੇ ਪਿੰਡ ਚ ਰਹਿੰਦੇ ਸੀ। ਉਨ੍ਹਾਂ ਤੋਂ ਇਲਾਵਾ ਹੋਰ ਵੀ ਬੜੇ ਸਿੱਖ ਇੱਥੇ ਨਗਰ ਚ ਰਹਿੰਦੇ ਸਨ। ਜਦੋਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਡੱਲੇ ਪਿੰਡ ਚੱਲ ਕੇ ਆਏ,
ਪ੍ਰਿਥੀ ਮਲ ਅਰ ਤੁਲਸਾ ਦੋਏ ਉਤੇ ਜਾਤ ਕੇ ਪੱਲੇ ਸੋਏ।
ਸਤਿਗੁਰਾਂ ਦੇ ਚਰਨਾਂ ਚ ਦੋ ਸਿੱਖ ਚੱਲ ਕੇ ਆਏ, ਇੱਕ ਦਾ ਨਾਂ ਸੀ ਭਾਈ ਪ੍ਰਿਥੀ ਮਲ, ਦੂਜੇ ਦਾ ਨਾਂ ਸੀ ਭਾਈ ਤੁਲਸਾ ਜੀ। ਭਾਈ ਤੁਲਸਾ ਤੇ ਭਾਈ ਪ੍ਰਿਥੀ ਮਲ, ਇਹ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ। ਜਦੋਂ ਇਨ੍ਹਾਂ ਨੇ ਸੁਣਿਆ ਕਿ ਸਤਿਗੁਰੂ ਜੀ ਸਾਡੇ ਨਗਰ ਚ ਆਏ ਨੇ, ਡੱਲੇ ਪਿੰਡ ਆਏ ਨੇ ਤੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਕੋਲ ਆਏ, ਭਾਈ ਪ੍ਰਿਥੀ ਮਲ ਤੇ ਭਾਈ ਤੁਲਸਾ ਜੀ ਇਹ ਦੋਵੇਂ ਭੱਲੇ ਗੋਤਰ ਨਾਲ ਸਬੰਧਤ ਸੀ। ਗੁਰੂ ਅਮਰਦਾਸ ਸਾਹਿਬ ਜੀ ਦਾ ਗੋਤਰ ਵੀ ਭੱਲਾ ਹੈ ਮਹਾਰਾਜ ਜੀ, ਭੱਲਿਆਂ ਦੀ ਕੁੱਲ ਚੋਂ ਉਪਜੇ ਨੇ। ਇਹ ਵੀ ਭੱਲੇ ਸਨ, ਖੱਤਰੀਆਂ ਦਾ ਇੱਕ ਵਰਣ ਹੈ ਭੱਲਾ। ਤੇ ਭੱਲੇ ਗੋਤਰ ਦੇ ਨਾਲ ਹੀ ਭਾਈ ਪ੍ਰਿਥੀ ਮਲ ਜੀ ਔਰ ਭਾਈ ਤੁਲਸਾ ਜੀ ਸਬੰਧਤ ਸਨ, ਭੱਲੇ ਗੋਤਰ ਦੇ ਸਨ।
ਸੁਣ ਦਰਸ਼ਨ ਕੋ ਤਬ ਚਲ ਆਏ ਨਮੋ ਕਰੀ ਬੈਠੇ ਡਿੱਗ ਤਾਏ।
ਭੱਲੇ ਸਨ ਦੋਵੇਂ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਕੋਲ ਆਏ, ਸਤਿਗੁਰਾਂ ਦੇ ਦਰਸ਼ਨ ਕੀਤੇ, ਨਮਸਕਾਰ ਕਰਕੇ ਬੜੇ ਅਦਬ ਨਾਲ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿਚ ਬੈਠ ਗਏ।
ਉਰ ਹੰਕਾਰੀ ਗਿਰਾ ਉਚਾਰੀ ਏਕੋ ਜਾਤ ਹਮਾਰ ਤੁਮਾਰੇ।
ਇਹਨਾਂ ਦੇ ਮਨ ਚ ਹੰਕਾਰ ਆ ਗਿਆ ਵੀ ਸਾਡਾ ਗੋਤਰ ਤੇ ਗੁਰੂ ਸਾਹਿਬ ਦਾ ਗੋਤਰ ਇੱਕੋ ਹੀ ਹੈ, ਤੇ ਬੜੇ ਹੰਕਾਰ ਦੇ ਵਿਚ ਆ ਕੇ ਪ੍ਰਿਥੀ ਮੱਲ ਤੇ ਭਾਈ ਤੁਲਸਾ ਇਹ ਦੋਵੇਂ ਗੁਰੂ ਅਮਰਦਾਸ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਜੀ ਤੁਹਾਡੀ ਜਾਤ ਤੇ ਸਾਡੀ ਜਾਤ ਇੱਕੋ ਹੀ ਹੈ, ਸਾਡੀ ਅਸੀਂ ਵੀ ਭੱਲੇ ਆ ਤੁਸੀਂ ਵੀ ਭੱਲੇ ਹੋ ਮਹਾਰਾਜ, ਆਪਾਂ ਤਾਂ ਫਿਰ ਰਿਸ਼ਤੇਦਾਰੀ ਵਾਲੀ ਗੱਲ ਹੋ ਗਈ। ਮਾਣ ਆ ਗਿਆ ਮਨ ਚ, ਹੰਕਾਰ ਆ ਗਿਆ ਵੀ ਆਪਣਾ ਇੱਕੋ ਭਾਈਚਾਰਾ ਹੈ, ਆਪਾਂ ਇੱਕੋ ਗੋਤਰ ਦੇ ਧਾਰਨੀ ਆ, ਤੁਸੀਂ ਵੀ ਭੱਲੇ ਹੋ ਔਰ ਅਸੀਂ ਵੀ ਭੱਲੇ ਹਾਂ।
ਸ੍ਰੀ ਗੁਰ ਅਮਰ ਬਣਿਓ ਸੁਣ ਸੋਏ,
ਜਦੋਂ ਸਤਿਗੁਰੂ ਜੀ ਨੇ ਇਹਨਾਂ ਦੇ ਮਨ ਦੀ ਇਹ ਬਿਰਤੀ ਵੇਖੀ ਕਿ ਹੰਕਾਰ ਨਾਲ ਕਹਿ ਰਹੇ ਨੇ ਕਿ ਸਾਡੀ ਤੁਹਾਡੀ ਇੱਕੋ ਜਾਤ ਹੈ, ਖਾਲਸਾ ਜੀ ਦਰਅਸਲ ਗੁਰੂ ਦੀ ਇੱਕੋ ਜਾਤ ਹੈ ਕਿ ਗੁਰੂ ਪਰਮੇਸ਼ਰ ਹੈ, ਗੁਰੂ ਦੀ ਕੋਈ ਜਾਤੀ ਨਹੀਂ ਹੈ ਕਿ ਗੁਰੂ ਖੱਤਰੀ ਹੈ ਜਾਂ ਗੁਰੂ ਬ੍ਰਾਹਮਣ ਹੈ ਜਾਂ ਗੁਰੂ ਸ਼ੂਦਰ ਹੈ ਜਾਂ ਵੈਸ਼ ਹੈ, ਗੁਰੂ ਦੀ ਇੱਕੋ ਜਾਤ ਹੈ ਵੀ ਉਹ ਪਰਮੇਸ਼ਰ ਹੈ, ਤੇ ਪਰਮੇਸ਼ਰ ਦੀ ਤਾਂ ਕੋਈ ਜਾਤ ਹੁੰਦੀ ਨਹੀਂ, ਪਰਮੇਸ਼ਰ ਦੀ ਕੋਈ ਜਾਤੀ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਇਹਨਾਂ ਦੇ ਅੰਦਰੋਂ ਇਹ ਭਰਮ ਕੱਢਣਾ ਚਾਹੁੰਦੇ ਸਨ, ਇਹ ਮਾਣ ਕਰਕੇ ਕਹਿ ਰਹੇ ਨੇ ਵੀ ਅਸੀਂ ਵੀ ਭੱਲੇ ਤੁਸੀਂ ਵੀ ਭੱਲੇ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇਹਨਾਂ ਦਾ ਇਹ ਖਿਆਲ ਵੇਖਿਆ ਸੁਣਿਆ ਤਾਂ ਉਸ ਵਕਤ ਇਹਨਾਂ ਦੇ ਮਨ ਦਾ ਮਾਣ ਨਿਵਿਰਤ ਕਰਨ ਵਾਸਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਬੋਲੇ,
ਜਾਤ ਪਾਤ ਗੁਰ ਕੀ ਨੈ ਕੋਏ।
ਕਹਿੰਦੇ ਹੋ ਭਾਈ ਸਿੱਖੋ ਸੁਣੋ, ਗੁਰੂ ਦੀ ਨਾ ਤਾਂ ਕੋਈ ਜਾਤ ਹੁੰਦੀ ਹੈ ਤੇ ਨਾ ਹੀ ਕੋਈ ਪਾਤ ਹੁੰਦੀ ਹੈ, ਪਾਤ ਦਾ ਮਤਲਬ ਹੈ ਭਾਈਚਾਰਾ ਪੰਗਤ, ਗੁਰੂ ਦੀ ਨਾ ਜਾਤ ਹੈ ਨਾ ਹੀ ਪਾਤ ਹੈ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਗੁਰੂ ਦੀ ਕੋਈ ਜਾਤ ਨਹੀਂ ਗੁਰੂ ਦੀ ਕੋਈ ਪਾਤ ਨਹੀਂ, ਗੁਰੂ ਕਿਸੇ ਜਾਤ ਤੇ ਪਾਤ ਦਾ ਧਾਰਨੀ ਨਹੀਂ ਹੋਇਆ ਕਰਦਾ, ਗੁਰੂ ਜਾਤ ਤੇ ਪਾਤ ਤੋਂ ਰਹਿਤ ਹੈ।
ਉਪਜੈ ਜੇ ਸਰੀਰ ਜਗ ਮਾਈ ਇਨਕੀ ਜਾਤ ਸੱਚ ਸੋ ਨਾਈ,
ਜਿਹੜੇ ਆ ਸਰੀਰ ਨੇ ਇਹ ਜੇ ਕਿਸੇ ਦੇ ਘਰ ਦੇ ਵਿਚ ਜਨਮ ਲੈ ਕੇ ਆਉਂਦੇ ਨੇ ਉਥੇ ਲੋਕਾਂ ਨੇ ਬਣਾਈਆਂ ਹੁੰਦੀਆਂ ਵੀ ਫਲਾਣੇ ਦੀ ਜਾਤ ਵਿਚ ਜਨਮਿਆ, ਭੱਲਿਆਂ ਦੀ ਜਾਤ ਚ ਜਨਮਿਆ ਜਾਂ ਆ ਕਿਸੇ ਵਰਣ ਦੀ ਜਾਤ ਚ ਜਨਮਿਆ। ਮਹਾਰਾਜ ਜੀ ਕਹਿੰਦੇ ਜਿਹੜੀ ਸਰੀਰ ਦਾ ਜਨਮ ਹੁੰਦਾ, ਇਹ ਸਰੀਰ ਜਿਹੜਾ ਪੈਦਾ ਹੁੰਦਾ, ਅਸਲੀਅਤ ਤਾਂ ਇਹ ਹੈ ਵੀ ਇਹ ਸਰੀਰ ਵੀ ਸੱਚ ਕੋਈ ਨਹੀਂ, ਜੇ ਸਰੀਰ ਸੱਚ ਨਹੀਂ ਤੇ ਫਿਰ ਸਰੀਰ ਦੀ ਜਾਤ ਨੂੰ ਕਿਵੇਂ ਸੱਚ ਮੰਨ ਲਾਂਗੇ, ਸਰੀਰ ਝੂਠਾ ਇਹਨੇ ਤਾਂ ਬਿਨਸਣਾ ਹੀ ਹੈ ਨਾ, ਇਹਨੇ ਵੀ ਆਖਿਰਕਾਰ ਇੱਕ ਦਿਨ ਮਿਟਣਾ, ਜੇ ਸਰੀਰ ਮਿਟ ਜਾਣਾ ਤੇ ਫਿਰ ਜਿਹੜੀ ਸਰੀਰ ਦੀ ਜਾਤ ਤੁਸੀਂ ਲੋਕਾਂ ਨੇ ਬਣਾਈ ਹੋਈ ਹੈ ਵੀ ਇਸ ਜਾਤ ਦਾ ਧਾਰਨੀ ਹੈ, ਉਹ ਜਾਤ ਨੂੰ ਤੁਸੀਂ ਕਿਵੇਂ ਸੱਚ ਜਾਣ ਸਕਦੇ ਹੋ।
ਬਿਨਸ ਜਾਤ ਇਹ ਜਰਜਰੀ ਹੋਏ ਆਗੇ ਜਾਤ ਜਾਤ ਨਾ ਕੋਏ,
ਜਦੋਂ ਸਰੀਰ ਜਰਜਰੀ ਹੁੰਦਾ ਪੁਰਾਣਾ ਹੁੰਦਾ ਇਹ ਬਿਨਸ ਜਾਂਦਾ, ਤੇ ਜਦੋਂ ਸਰੀਰ ਬਿਨਸ ਕੇ ਜਦੋਂ ਇਹ ਬੰਦਾ ਇਸ ਸਰੀਰ ਚੋਂ ਨਿਕਲ ਕੇ ਅੱਗੇ ਜਾਂਦਾ ਨਾ, ਇਹ ਭਾਈ ਪ੍ਰਿਥੀ ਮੱਲ ਉਥੇ ਫਿਰ ਜਾਤ ਨਹੀਂ ਵੇਖੀ ਜਾਂਦੀ, ਉਥੇ ਅਮਲਾਂ ਦੇ ਹੁੰਦੇ ਨੇ ਨਬੇੜੇ, ਜਾਤ ਕਿਸੇ ਪੁੱਛਣੀ ਨਹੀਂ, ਉਥੇ ਜਾਤ ਨਹੀਂ ਵੇਖੀ ਜਾਂਦੀ ਵੀ ਕਿਹੜੀ ਜਾਤ ਦਾ ਹੈ, ਉਥੇ ਤਾਂ ਫਿਰ ਇਹਦੇ ਕਰਮ ਵੇਖੇ ਜਾਣੇ ਨੇ, ਇਹਦੇ ਅਮਲ ਵੇਖੇ ਜਾਣੇ ਨੇ। ਧੰਨ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਇੱਕ ਪਾਕ ਪਵਿੱਤਰ ਬਚਨ ਗੁਰੂ ਅਮਰਦਾਸ ਸਾਹਿਬ ਜੀ ਨੇ ਉਸ ਵਕਤ ਉਚਾਰਨ ਕੀਤਾ,
ਅੱਗੇ ਜਾਤ ਨਾ ਜੋਰ ਅੱਗੇ ਜੀਉ ਨਵੇ।
ਮਹਾਰਾਜ ਜੀ ਕਹਿਣ ਲੱਗੇ ਭਾਈ ਸੁਣੋ, ਜਦੋਂ ਇਹ ਸਰੀਰ ਬਿਨਸਦਾ ਤੇ ਜੀਵ ਇਸ ਸੰਸਾਰ ਤੋਂ ਜਾਂਦਾ ਨਾ, ਤੇ ਜਿੱਥੇ ਅੱਗੇ ਪਰਮੇਸ਼ਰ ਦੀ ਦਰਗਾਹ ਚ ਜਾਂਦਾ ਉਥੇ ਫਿਰ ਜਾਤ ਦਾ ਜ਼ੋਰ ਨਹੀਂ ਚੱਲਦਾ ਕਿ ਮੈਂ ਭੱਲਾ ਹਾਂ, ਮੇਰੇ ਗੁਰੂ ਦੀ ਵੀ ਭੱਲਿਆਂ ਦੀ ਗੋਤਰ ਸੀ, ਮੈਂ ਵੀ ਭੱਲਾ ਤੇ ਸ਼ਾਇਦ ਮੈਂ ਮੁਕਤ ਹੋ ਜਾ। ਮਹਾਰਾਜ ਕਹਿੰਦੇ ਉਥੇ ਜਾਤ ਨਹੀਂ ਵੇਖੀ ਜਾਣੀ ਵੀ ਇਹ ਭੱਲਾ ਹੈ ਕਿ ਸੋਢੀ ਹੈ ਜਾਂ ਕਿਸੇ ਹੋਰ ਧਰਮ ਦਾ ਹੋਰ ਵਰਣ ਦਾ ਧਾਰਨੀ ਹੈ, ਉਥੇ ਜਾਤ ਨਹੀਂ ਵੇਖੀ ਜਾਣੀ, ਉਥੇ ਤਾਂ ਜੀਵਾਂ ਦੇ ਕਰਮ ਵੇਖੇ ਜਾਣੇ ਨੇ, ਜਾਂ ਵੇਖਿਆ ਜਾਣਾ ਵੀ ਇਹਨੇ ਨਾਮ ਕਿੰਨਾ ਕੁ ਜਪਿਆ, ਉਥੇ ਤਾਂ ਨਾਮ ਵੇਖਿਆ ਜਾਣਾ ਵੀ ਇਹਨੇ ਨਾਮ ਜਪਿਆ, ਪਰਮੇਸ਼ਰ ਦੀ ਬੰਦਗੀ ਕੀਤੀ ਆ, ਅਕਾਲ ਪੁਰਖ ਦਾ ਭਜਨ ਕੀਤਾ, ਉਥੇ ਤਾਂ ਨਾਮ ਜਪਿਆ ਹੋਇਆ ਵੇਖਿਆ ਜਾਣਾ।
ਜਿਨ ਕੀ ਲੇਖੈ ਪਤ ਪਵੈ ਚੰਗੇ ਸੇਈ ਕੇ,
ਉਥੇ ਤਾਂ ਇਹ ਵੇਖਿਆ ਜਾਣਾ ਵੀ ਨਾਮ ਜਪ ਕੇ ਜਿਨ੍ਹਾਂ ਦੀ ਪਤ ਲੇਖੇ ਚ ਪੈ ਜਾਏ ਉਨ੍ਹਾਂ ਦੀ ਇੱਜ਼ਤ ਪਰਮੇਸ਼ਰ ਦੀ ਦਰਗਾਹ ਵਿਚ ਹੁੰਦੀ, ਉਥੇ ਜਾਤਾਂ ਵਾਲਿਆਂ ਦੀ ਇੱਜ਼ਤ ਨਹੀਂ ਹੁੰਦੀ ਵੀ ਉੱਚੀ ਜਾਤੀ ਦਾ, ਉਥੇ ਤਾਂ ਜਿਨ੍ਹਾਂ ਦੀ ਪੱਤ ਲੇਖੇ ਚ ਪੈ ਜਾਏ ਭਜਨ ਬੰਦਗੀ ਕਰਕੇ, ਜਿਹੜੇ ਸੰਸਾਰ ਦੇ ਵਿਚ ਆਪਣੀ ਪੱਤ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਜਨਮ ਸਵਾਰ ਕੇ ਜਿਹੜੇ ਪਰਮੇਸ਼ਰ ਦੀ ਦਰਗਾਹ ਚ ਜਾਂਦੇ ਨੇ, ਪੱਤ ਸਹਿਤ ਜਾਂਦੇ ਨੇ, ਗੁਰਮੁਖ ਜਨਮ ਸਵਾਰ ਵਾਜਾ ਵਾਏ ਸੀ ਚੱਲਿਆ, ਪੱਤ ਸਿਉ ਜਨਮ ਸਵਾਰ ਵਾਜਾ ਵਾਏ ਸੀ, ਜਿਹੜੇ ਪੱਤ ਸਹਿਤ ਇੱਜ਼ਤ ਸਹਿਤ ਇੱਥੋਂ ਸੰਸਾਰ ਚੋਂ ਜਾਂਦੇ ਨੇ, ਉਨ੍ਹਾਂ ਦੀ ਅੱਗੇ ਪਰਮੇਸ਼ਰ ਦੀ ਦਰਗਾਹ ਦੇ ਵਿਚ ਪੱਤ ਹੁੰਦੀ ਹੈ, ਇੱਜ਼ਤ ਹੁੰਦੀ ਆ, ਉਥੇ ਜਾਤਾਂ ਦੇ ਨਿਬੇੜੇ ਨਹੀਂ ਹੁੰਦੇ, ਉਥੇ ਤਾਂ ਭਾਈ ਫਿਰ ਨਾਮ ਜਪਣ ਵਾਲਿਆਂ ਦੀ ਕਦਰ ਪੈਂਦੀ ਹੈ।
ਸ੍ਰੀ ਨਾਨਕ ਬਾਕੀ ਉਚਾਰਾ ਆਗੇ ਜਾਤ ਨ ਜੋਰ ਸਿਧਾਰਾ।
ਗੁਰੂ ਅਮਰਦਾਸ ਸਾਹਿਬ ਜੀ ਨੇ ਫਿਰ ਇਨ੍ਹਾਂ ਬਚਨਾਂ ਦੀ ਵਿਆਖਿਆ ਕੀਤੀ, ਕਹਿਣ ਲੱਗੇ ਪ੍ਰਿਥੀ ਮਲ ਤੇ ਭਾਈ ਤੁਲਸਾ ਜੀ ਸੁਣ ਲੋ, ਇਹ ਬਚਨ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੇ ਨੇ ਜੋ ਤੁਹਾਨੂੰ ਸੁਣਾਏ ਨੇ ਅਸੀਂ, ਕਿ ਅੱਗੇ ਜਾਤ ਦਾ ਜ਼ੋਰ ਨਹੀਂ ਨਾਲ ਜਾਣਾ, ਜਾਤ ਦਾ ਜ਼ੋਰ ਅੱਗੇ ਨਾਲ ਨਹੀਂ ਨਿਭਣਾ, ਇਹ ਜਾਤੀ ਦਾ ਅਭਿਮਾਨ ਛੱਡ ਦਿਓ ਕਿ ਸਾਡੀ ਇਹ ਜਾਤੀ ਹੈ, ਇਹ ਬਰਾਦਰੀ ਹੈ, ਇਹ ਜਾਤ ਦਾ ਜ਼ੋਰ ਜਿਹੜਾ ਹੈ ਅੱਗੇ ਨਾਲ ਨਹੀਂ ਜਾਂਦਾ।
ਉਪਜੈ ਤਨ ਇਤ ਹੀ ਬਿਨ ਸੰਤੇ,
ਇਹ ਸਰੀਰ ਉਪਜਦੇ ਨੇ ਇੱਥੇ ਹੀ ਉਪਜਦੇ ਨੇ, ਤੇ ਜਿਹੜੀ ਜਾਤ ਵਿਚ ਉਪਜਦੇ ਨੇ ਉਥੇ ਹੀ ਬਿਨਸ ਜਾਂਦੇ ਨੇ।
ਅੱਗੇ ਸੰਗ ਨਾ ਕਿਸੇ ਚਲੰਤੇ,
ਦੇਖਿਆ ਕਿਸੇ ਦਾ ਸਰੀਰ ਅੱਗੇ ਨਾਲ ਜਾਂਦਾ ਹੋਵੇ, ਜੇ ਸਰੀਰ ਨਾਲ ਜਾਂਦਾ ਤੇ ਫਿਰ ਮੰਨ ਲਾਂਗੇ ਵੀ ਜਾਤ ਵੀ ਜਾਂਦੀ ਹੋਣੀ ਹੈ, ਜੇ ਸਰੀਰ ਹੀ ਨਹੀਂ ਨਾਲ ਜਾਂਦਾ ਤੇ ਫਿਰ ਸਰੀਰ ਦੀ ਜਾਤ ਅੱਗੇ ਕਿੱਥੇ ਜਾਏਗੀ ਨਾਲ। ਜਿਹੜਾ ਸੂਖਮ ਸਰੀਰ ਅੰਦਰੋਂ ਮਨੁੱਖ ਦੇ ਨਿਕਲ ਕੇ ਜਾਂਦਾ ਉਹਦੀ ਤਾਂ ਕੋਈ ਜਾਤ ਹੈ ਹੀ ਨਹੀਂ, ਸਰੀਰ ਦੀ ਜਾਤ ਹੈ, ਜੇ ਸਰੀਰ ਹੀ ਬਿਨਸ ਜਾਂਦਾ ਹੈ ਤੇ ਫਿਰ ਸਰੀਰ ਦੀ ਜਿਹੜੀ ਜਾਤ ਹੈ ਉਹ ਅੱਗੇ ਕਿਵੇਂ ਨਾਲ ਚੱਲ ਸਕਦੀ ਹੈ।
ਸਿਮਰਿਓ ਜਿਨ ਸਤ ਨਾਮ ਸਦੀਵਾ, ਸਿੱਖਨ ਸੇਵ ਕਰੀ ਮਨ ਨੀਵਾ।
ਕਹਿੰਦੇ ਸੁਣੋ ਅੱਗੇ ਕੀ ਜਾਂਦਾ ਨਾਲ, ਜਿਨ੍ਹਾਂ ਨੇ ਪਰਮੇਸ਼ਰ ਦੇ ਸੱਚੇ ਨਾਮ ਦਾ ਸਿਮਰਨ ਕੀਤਾ ਸਦੀਵਾ ਸਦਾ ਹੀ, ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕੀਤਾ, ਵਾਹਿਗੁਰੂ ਵਾਹਿਗੁਰੂ ਦੇ ਜਾਪ ਨੂੰ ਜਪਿਆ, ਔਰ ਮਨ ਨੀਵਾਂ ਕਰਕੇ ਜਿਨ੍ਹਾਂ ਨੇ ਗੁਰੂ ਕੇ ਸਿੱਖਾਂ ਦੀ ਸੇਵਾ ਕੀਤੀ, ਮਨ ਨੀਵਾਂ ਕਰਕੇ, ਹੰਕਾਰ ਨਾਲ ਨਹੀਂ, ਨੀਵਾਂ ਕਰਕੇ ਮਨ ਗੁਰਸਿੱਖਾਂ ਦੀ ਸੇਵਾ ਕੀਤੀ ਹੈ, ਔਰ ਜਿਨ੍ਹਾਂ ਨੇ ਅਕਾਲ ਪੁਰਖ ਪਰਮੇਸ਼ਰ ਦੇ ਸੱਚੇ ਨਾਮ ਨੂੰ ਸਦਾ ਵਾਸਤੇ ਜਪਿਆ।
ਤਿਨ ਕੀ ਪਤ ਲੇਖੇ ਪਰ ਜਾਏ,
ਉਨ੍ਹਾਂ ਦੀ ਜਿਹੜੀ ਪਤ ਹੈ ਨਾ ਉਹ ਲੇਖੇ ਚ ਪੈਂਦੀ ਹੈ।
ਜਾਤ ਕੁਜਾਤ ਨ ਪਰਖੇ ਕਾਏ,
ਫਿਰ ਕਿਸੇ ਦੀ ਜਾਤ ਕੁਜਾਤ ਨਹੀਂ ਪਰਖੀ ਜਾਂਦੀ। ਅਸਲ ਵਿਚ ਮਾੜੀ ਜਾਤ ਕੁਜਾਤ ਦੀ ਜੇ ਗੱਲ ਕਰੀਏ ਤਾਂ ਕਿਹਦੀ ਹੈ, ਆਪਾਂ ਰਾਜ ਸਾਹਿਬ ਦੇ ਵਿਚ ਪਾਤਸ਼ਾਹ ਦੇ ਪਵਿੱਤਰ ਬਚਨ ਪੜ੍ਹਦੇ ਹਾਂ, ਖਸਮ ਵਿਸਾਰਹਿ ਤੇ ਕਮਜਾਤ। ਕਮਜਾਤ ਦਾ ਮਤਲਬ ਹੈ ਕੰਮੀ ਜਾਤ, ਨਿਕੰਮੀ ਜਾਤ, ਛੋਟੀ ਜਾਤ, ਛੋਟੀ ਬਰਾਦਰੀ। ਇੱਕ ਬ੍ਰਾਹਮਣ ਦੇ ਘਰ ਚ ਜਨਮ ਲੈ ਕੇ ਵੀ ਜੇ ਪਰਮੇਸ਼ਰ ਨੂੰ ਵਿਸਾਰਿਆ ਹੋਇਆ ਤੇ ਉਹ ਬ੍ਰਾਹਮਣ ਨਹੀਂ ਕਹਾਣ ਦਾ ਹੱਕਦਾਰ, ਉਹ ਕਮਜਾਤ ਹੈ, ਨੀਵੀਂ ਜਾਤ ਹੈ। ਇੱਕ ਸ਼ੂਦਰ ਜੇ ਪਰਮੇਸ਼ਰ ਦੀ ਭਗਤੀ ਕਰਦਾ ਤੇ ਉਹਨੂੰ ਨੀਵੀਂ ਜਾਤ ਦਾ ਨਹੀਂ ਉਹ ਉੱਚੀ ਜਾਤ ਦਾ ਕਿਹਾ ਜਾਏਗਾ। ਇਸ ਕਰਕੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਉੱਥੇ ਜਾਤ ਕੁਜਾਤ ਨਹੀਂ ਵੇਖੀ ਜਾਂਦੀ, ਉੱਥੇ ਤਾਂ ਭਾਈ ਨਾਮ ਜਪੋਗੇ ਤੇ ਤੁਹਾਡੀ ਪੱਤ ਪਰਮੇਸ਼ਰ ਦੀ ਦਰਗਾਹ ਚ ਲੇਖੇ ਪਵੇਗੀ।
ਕਿਉਂ ਭਾਈ ਮੱਲਣ ਆਨ ਪਰਿਓ ਗੁਰ ਸ਼ਰਨੀ, ਕਰ ਬੰਧਨ ਪਦ ਬਿਨਤੀ ਕਰਨੀ।
ਸਤਿਗੁਰਾਂ ਨੇ ਪ੍ਰਿਥੀ ਮਲ ਤੇ ਭਾਈ ਤੁਲਸਾ ਜੀ ਨੂੰ ਉਪਦੇਸ਼ ਦਿੱਤਾ ਵੀ ਜਾਤ ਅਭਿਮਾਨ ਛੱਡੋ। ਇਹ ਉਪਦੇਸ਼ ਸਿਰਫ ਭਾਈ ਪ੍ਰਿਥੀ ਮਲ ਤੇ ਤੁਲਸੇ ਵਾਸਤੇ ਨਹੀਂ ਹੈ, ਸਾਡੇ ਵਾਸਤੇ ਵੀ ਹੈ। ਸਾਨੂੰ ਵੀ ਆਪਣੀਆਂ ਜਾਤਾਂ ਦਾ ਬੜਾ ਮਾਣ ਹੁੰਦਾ ਹੈ, ਕਈਆਂ ਨੂੰ ਬੜਾ ਮਾਣ ਤੇ ਫਕਰ ਮਹਿਸੂਸ ਹੁੰਦਾ, ਆਪਣੇ ਨਾਂ ਨਾਲ ਆਪਣੀ ਜਾਤ ਵੀ ਜ਼ਰੂਰ ਲਿਖਾਉਂਦੇ ਨੇ, ਆਹ ਫਲਾਣੀ ਜਾਤ ਹੈ ਸਾਡੀ, ਇਸ ਜਾਤ ਦੇ ਅਸੀਂ ਧਾਰ ਦੀ, ਉੱਚਾ ਵਰਣ ਹੈ ਸਾਡਾ, ਅਸੀਂ ਕੋਈ ਛੋਟੇ ਮੋਟੇ ਥੋੜੀ ਹਾਂ। ਉਨ੍ਹਾਂ ਸਾਰਿਆਂ ਨੂੰ ਇਹ ਉਪਦੇਸ਼ ਹੈ ਗੁਰੂ ਅਮਰਦਾਸ ਸਾਹਿਬ ਦਾ ਵੀ ਜਾਤੀ ਅਭਿਮਾਨ ਛੱਡ ਦਿਓ, ਉਥੇ ਜਾਤ ਦਾ ਜ਼ੋਰ ਨਹੀਂ, ਉਥੇ ਤਾਂ ਨਾਮ ਜਪਣ ਵਾਲਿਆਂ ਦੀ ਪੱਤ ਲੇਖੇ ਚ ਪੈਂਦੀ ਹੈ। ਨਾਮ ਜਪਿਆ ਰਵਿਦਾਸ ਜੀ ਨੇ ਤੇ ਉੱਚੀਆਂ ਜਾਤੀਆਂ ਵਾਲੇ ਜਿਹੜੇ ਬ੍ਰਾਹਮਣ ਸੀ ਉਹ ਵੀ ਭਗਤ ਰਵਿਦਾਸ ਦੇ ਪੈਰਾਂ ਤੇ ਆ ਕੇ ਨੱਕਾਂ ਰਗੜਦੇ ਰਹੇ। ਨਾਮ ਦੀ ਬਰਕਤ ਸੀ ਨਾ, ਨਾਮ ਦੀ ਕਲਾ ਸੀ, ਇਸ ਕਰਕੇ ਨਾਮ ਦੀ ਮਹਿਮਾ ਸਰਵੋਤਮ ਹੈ। ਤੋ ਮਹਾਰਾਜ ਸੱਚੀ ਪਾਤਸ਼ਾਹ ਨੇ ਉਪਦੇਸ਼ ਦਿੱਤਾ, ایک ہور گرو کا سکھ ڈلے پنڈ دے وچ یہ سارے سکھ آ رہے نے گرو امرداس صاحب دے چرنوں چ. اے سکھ دا نام ہے بھائی ملن. بھائی ملن جی مہاراج گرو امرداس صاحب جی دے شرن وچ آئے اور آ کے ستگراں دے چرنوں تے وندنا کیتی. وندنا کر کے نمسکار کر کے بھائی ملن جی ستگراں نوں بینتی کرن لگے.
موکو کچھ دی جائے اپدیش جس سے مٹے کلیش اشیش.
بھائی ملن نے بینتی کیتی غریب نواز صاحب سچے پاتشاہ کرپا کر کے مینوں اپدیش بخشو. ایسا اپدیش بخشو کہ جیدے نال میرے کلیش کٹے جان. جنم تے مرن دے جڑے اشیش کلیش نے اے کلیش میرے نبرت ہو جان. جنم تے مرن دا کلیش کٹیا جائے ایسا پوتر اپدیش آپ دی کرپا کر کے مینو بخشو.
ستگر کہو تیاگ ہنکارا سنتن سیو ہوئے سکھارا.
مہاراج جی نے آخیا بھائی ملن جی سنو پھر جی اپدیش سننا تے اپدیش سنو ایدا کرو بھی ہنکار چھڈ دیو اپنے اندروں او میں چھڈ دیو. ہنکار کئی پرکار دا سی وی اپنے ہردے تے اپدیش ویسے میں کل بھی بینتی کیتی سی انہاں سکھاں واسطے نہیں او تاں ایک بہانہ نے. اے اپدیش ساڈے ساریاں واسطے ہے جو اسی سن رہے ہیں. اس کر کے مہاراج جی اپدیش سیدھا اے سمجھو بھی گرو امرداس صاحب مینوں کہہ رہے نے. ہر ایک سکھ اے سمجھے کہ گرو صاحب صرف میں بیٹھا مہاراج جی دے کول تے مینوں کہہ رہے نے کہ سکھا ہنکار چھڈ دے. گرو امرداس صاحب جی بچن کر رہے نے کہ بھائی ملن جی ایداں کرو پہلا اپنے اندر جڑا ہنکار ہے نا یہ بڑی بری بلاج ہے. پرمارس دے رستے تے سب تو وڈا روڑا جڑا ہے وہ ہنکار ہے. یہ چلنے دیندا رب دے رستے تے. مہاراج جی دے بچن نے نا ساکت ہر رس ساد نہ جانے تے نینتر ہوں میں کنڈا ہے جو جو چلے چبے دکھ پاوے جم کال سہ سر ڈنڈا ہے. یہ ہومے جدوں اندر ہندی ہے نا یہ ہومے دا کنڈا چبدا ہے. جدوں ٹردا ہے یہ پیر چ چبدا کہ ٹرن نہیں دیندا چلن نہیں دیندا رب دے مارگ تے. اس کر کے سب تو پہلا ہومے چھڈو. ہنکار نو چھڈنا پینا. ہومے جیڑی ہے یہ ہنکار جیڑا ہے اسی کر کے جنم ہوندا ہے اسی کر کے مرن ہوندا ہے. ہوم وچ آیا ہوم وچ گیا ایدا جمنا مرنا جیڑا ہے ہوم وچ ہی ہے ہومے وچ ہی ہے. اس کر کے صاحب کہندے پہلا اپنے اندروں ہنکار چھڈو پھر ہنکار چھڈ کے سنتن سیو ہوئے سکھارا. مہاپرکھاں دی سنتاں دی سیوا کرو تے نیک پرکھاں مہاپرکھاں سنتاں دی سیوا کر کے تانو سکھ دی پراپتی ہوئے گی.
شردا دھار آہار کرواو.
شردا دھارن کر کے اپنے من چ بھاونا رکھ کے ست پرکھاں دی مہاپرکھاں دی سیوا کرو اور انہاں نو اپنے گرہ وکھے سد کے بھائی ملن جی انہاں نو پرشادہ چکاؤ.
چرن پکھارو رچ ترپتاو.
اور انہاں دے چرن دھوو. چرن دھو کے رچی دے سہت انہاں نو ترپت کرو. نیک پرخ مہا پرخان دی سیوا کرن نال من نیما ہوندا. جیڑی من دی نمرتا ہے من دی غریبی ہے من دی حلیمی ہے او سیوا نال آوندی. تے سیوا کرنی ہے نیک پرخان دی ست پرخان دی مہا پرخان دی انہاں دی سیوا کر کے من نیما ہوندا حلیمی وچ آوندا. اس کر کے سیوا ضروری ہے. مہاراج جی کہندے سیوا کرو ست پرخان دی انہاں دے چرن دھوو اور رچی سہت انہاں نو ترپت کرو.
بستر بنائے گر نہت دیو.
اور کپڑے بستر بنا کے پھر انہاں نو گرو دے نمت پیٹ کرو. اے سمجھ کے بھی میں گرو نمت دے رہا ہوں. جدوں بھی گرسکھ نے دان کرنا اے نہیں سوچنا بھی میں دان کر رہا ہوں. اے سمجھ کے دان دینا بھی گرو نمت دے رہا ہوں. میرے ستگراں دا دتا ہویا اسے چو دے رہا ہوں. گرو دے دتے چو دے رہا ہوں. گرو نمت دان کرنا بستر آدک جیڑے نے او بنا کے پیٹ کرنے ہن.
چھلت نگن تے عاشق لیو.
کوئی بھکھا ہے انہوں روٹی کھوا کے کوئی شریر تو نربستر ہے ਉਹਨੂੰ ਕੱਪੜਾ ਪਵਾ ਕੇ ਉਹਦੇ ਕੋਲੋਂ ਅਸੀਸ ਲਵੋ, ਅਸੀਸਾਂ ਇਕੱਠੀਆਂ ਕਰੋ, ਉਹਨਾਂ ਕੋਲੋਂ ਅਸੀਸ ਕੀ ਲੈਣੀ ਹੈ? ਇਹ ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਵੈਸੇ ਪੰਗਤੀ ਪੜਦੇ ਨੇ ਉਦੋਂ ਜਦੋਂ ਕੋਈ ਮਰ ਮੁੱਕ ਜਾਂਦਾ ਨਾ, ਤੇ ਫਿਰ ਰਾਗੀ ਸਿੰਘ ਇਹ ਪੰਗਤੀ ਪੜਦੇ ਵੀ ਇਹ ਅਸੀਸ ਦਿਓ। ਇਹ ਦਰਅਸਲ ਮਰਿਆਂ ਵਾਸਤੇ ਨੀ, ਜਿਉਂਦਿਆਂ ਵਾਸਤੇ ਅਸੀਸਾਂ। ਠੀਕ ਹੈ, ਉੱਥੇ ਵੀ ਮਰਿਆ ਹੋਇਆਂ ਨੂੰ ਵੀ ਅਸੀਸਾਂ ਦੀਆਂ ਲੋੜ, ਸੰਗਤ ਦੀ ਅਸੀਸ ਚਾਹੀਦੀ ਹੁੰਦੀ ਹੈ, ਪਰ ਦਰਅਸਲ ਇਹ ਪਾਵਨ ਪੰਗਤੀ ਜਿਉਂਦਿਆਂ ਦੀ ਅਸੀਸਾਂ ਲੈਣ ਵਾਸਤੇ ਹੈ। ਸੱਜਣ ਮਹਾਂਪੁਰਖਾਂ ਦੀ ਸੇਵਾ ਕਰਕੇ ਉਹਨਾਂ ਕੋਲ ਅਸੀਸਾਂ ਲੈਣੀਆਂ ਕਿ ਸਾਨੂੰ ਅਸੀਸ ਬਖਸ਼ੋ। ਦੇਹੋ ਸੱਜਣ ਅਸੀਸੜੀਆਂ, ਕੀ ਅਸੀਸਾਂ ਦੇਣੀਆਂ ਨੇ? ਜਿਉਂ ਹੋਵੇ ਸਾਹਿਬ ਸਿਉਂ ਮੇਲ, ਸਾਡਾ ਸਾਹਿਬ ਨਾਲ ਮੇਲ ਹੋਵੇ। ਤੇ ਇੱਕ ਹੋਰ ਬਚਨ ਮਹਾਰਾਜ ਜੀ ਦਾ ਗੁਰਬਾਣੀ ਦਾ ਆਉਂਦਾ, ਆਸੀਸਾਂ ਦੇਵੋ ਭਗਤ ਕਰੇ ਵੋ, ਮਿਲਿਆ ਕਾ ਕਿਆ ਮਿਲੀਏ। ਮਹਾਂਪੁਰਖਾਂ ਸਾਧੂਆਂ ਨੂੰ ਬੇਨਤੀ ਕਰਨੀ ਕਿ ਸਾਨੂੰ ਅਸੀਸਾਂ ਦਿਓ। ਉਹ ਕਹਿੰਦੇ ਵੀ ਅਸੀਂ ਕਾਹਦੀ ਅਸੀਸਾਂ ਦੇਈਏ, ਅਸੀਂ ਤਾਂ ਆਪ ਵਿਛੜੇ ਹੋਏ ਹਾਂ। ਉਹ ਅੱਗੋਂ ਟਾਲ ਮਟੋਲਾ ਕਰਦੇ ਤੇ ਫਿਰ ਅੱਗੋਂ ਕਹਿਣਾ ਮਿਲਿਆ ਕਾ ਕਿਆ ਮਿਲੀਏ। ਮਹਾਰਾਜ ਤੁਸੀਂ ਤਾਂ ਪਹਿਲਾਂ ਹੀ ਮਿਲੇ ਹੋਏ, ਤੁਹਾਨੂੰ ਮਿਲਿਆ ਹੋਇਆ ਦਾ ਹੋਰ ਕੀ ਮਿਲਣਾ? ਤੁਸੀਂ ਸਾਨੂੰ ਇਹ ਅਸੀਸ ਦਿਓ ਵੀ ਅਸੀਂ ਭਗਤੀ ਕਰੀਏ। ਜਿਵੇਂ ਮਹਾਰਾਜ ਵੀ ਕਹਿੰਦੇ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਇਹ ਅਸੀਸਾਂ ਲੈਣੀਆਂ ਸਤਿਗੁਰਾਂ ਦੇ ਕੋਲੋਂ। ਮਹਾਰਾਜ ਜੀ ਕਹਿੰਦੇ ਸਤਿਪੁਰਖਾਂ ਕੋਲੋਂ, ਨੇਕ ਪੁਰਖਾਂ ਕੋਲੋਂ ਆਸੀਸਾਂ ਲੈਣੀਆਂ ਹਨ।
ਸਤਨਾਮ ਸਿਮਰੋ ਤਜ ਕਾਨ ਹੋਏ ਅੰਤ ਕੋ ਤੋ ਕਲਿਆ।
ਇਹ ਭਾਈ ਮੱਲਣ ਜੀ, ਸੱਚੇ ਨਾਮ ਦਾ ਸਿਮਰਨ ਕਰੋ, ਕਾਣ ਕਨੋੜ ਛੱਡ ਕੇ। ਕਿਸੇ ਦੀ ਕਾਣ ਨਹੀਂ ਕਰਨੀ, ਕੋਈ ਕੀ ਕਹਿੰਦਾ, ਕੋਈ ਕੀ ਕਰ ਰਿਹਾ, ਕੋਈ ਕੀ ਕਹੇਗਾ, ਇਹ ਕਾਣ ਕਨੋੜ ਨਹੀਂ ਕਰਨੀ, ਲਾਜ ਨਹੀਂ ਕਰਨੀ। ਅਸੀਂ ਤਾਂ ਕਾਣ ਕਨੋਡਾਂ ਦੇ ਵਿੱਚ ਹੀ ਰਹਿ ਜਾਂਦੇ ਹਾਂ ਜੀ, ਫਲਾਣਾ ਕੀ ਕਹੇਗਾ ਜੇ ਮੈਂ ਇਹ ਕੰਮ ਇੱਦਾਂ ਕੀਤਾ, ਅਮਕਾ ਕੀ ਕਹੇਗਾ। ਸਮਾਜ ਦੀ, ਦੁਨੀਆਂ ਦੀ ਪਰਵਾਹ ਨਹੀਂ ਭਗਤੀ ਦੇ ਮਾਰਗ ਤੇ। ਜੇ ਪਰਵਾਹ ਕਰਨੀ ਸਮਾਜ ਦੀ, ਉੱਥੇ ਕਰੋ ਜਿੱਥੇ ਤੁਸੀਂ ਕੋਈ ਮਾੜਾ ਕੰਮ ਕਰਨ ਲੱਗੇ ਹੋ, ਫਿਰ ਪਰਵਾਹ ਕਰੋ ਵੀ ਸਮਾਜ ਕੀ ਕਹੇਗਾ। ਭਲਾ ਕੰਮ ਕਰਨ ਵੇਲੇ ਸਮਾਜ ਦੀ ਕੀ ਪਰਵਾਹ ਕਰਨੀ ਹੋਈ? ਦੁਨੀਆਂ ਨੂੰ ਖੁਸ਼ ਕਰਨ ਵਾਸਤੇ ਰੱਬ ਨੂੰ ਰਸਾਈ ਰੱਖਣਾ, ਇਹ ਕਿੱਥੋਂ ਦਾ ਵਿਧਾਨ ਹੈ? ਇਸ ਕਰਕੇ ਮਹਾਰਾਜ ਜੀ ਕਹਿੰਦੇ ਕਾਣ ਨਹੀਂ ਕਰਨੀ ਕਿਸੇ ਦੀ, ਕਾਣ ਕਨੋੜ ਤਿਆਗ ਕੇ ਪਰਮੇਸ਼ਰ ਦੇ ਸੱਚੇ ਨਾਮ ਨੂੰ ਸਿਮਰੋ। ਭਾਈ ਮੱਲਣ ਦੀ, ਅੰਤ ਨੂੰ ਤੁਹਾਡੀ ਕਲਿਆਣ ਹੋਵੇਗੀ।
ਸੁਣ ਗੁਰ ਬਚਨ ਤੇ ਕਰਨ ਸੋ ਲਾਗਿਓ, ਸੰਤਨ ਸੇਵ ਵਿਖੈ ਅਨੁਰਾਗਿਓ।
ਭਾਈ ਮੱਲਣ ਨੇ ਗੁਰੂ ਸਾਹਿਬ ਦਾ ਉਪਦੇਸ਼ ਸੁਣਿਆ ਤੇ ਉਸੇ ਤਰ੍ਹਾਂ ਸੇਵਾ ਕਰਨ ਲੱਗ ਪਏ। ਮਹਾਂਪੁਰਖਾਂ ਦੀ, ਸਾਧੂਆਂ ਦੀ, ਸੰਤਾਂ ਦੀ ਸੇਵਾ, ਜਿਵੇਂ ਸਤਿਗੁਰਾਂ ਨੇ ਕਿਹਾ ਸੀ ਵੀ ਸੰਤ ਸੇਵ ਕਰੋ ਹੋਮੈ ਛੱਡ ਕੇ, ਭਾਈ ਮੱਲਣ ਜੀ ਉਸੇ ਤਰ੍ਹਾਂ ਗੁਰਸਿੱਖਾਂ ਸੰਤਾਂ ਦੀ ਸੇਵਾ ਕਰਨ ਲੱਗੇ।
ਕਿਉਂ ਪਈ ਉਗਰ ਸੈਨ ਅਰ ਰਾਮੂ ਦੀਪਾ, ਆਏ ਨਗੋਰੀ ਗੁਰੂ ਸਮੀਪਾ।
ਹੁਣ ਇੱਥੋਂ ਦੇ ਹੀ ਰਹਿਣ ਵਾਲੇ ਸਿੱਖ ਨੇ, ਡੱਲੇ ਪਿੰਡ ਦੇ, ਇਹ ਉਹ 72 ਗੁਰਸਿੱਖ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਬ੍ਰਹਮ ਗਿਆਨ ਕਰਾਇਆ, ਉਹਨਾਂ ਸਾਰਿਆਂ ਦੇ ਨਾਂ ਆ ਰਹੇ ਨੇ ਨਾਲ ਨਾਲ। ਭਾਈ ਉਗਰ ਸੈਨ, ਭਾਈ ਰਾਮੂ, ਭਾਈ ਦੀਪਾ ਔਰ ਭਾਈ ਨਗੋਰੀ, ਇਹ ਚਾਰ ਗੁਰੂ ਕੇ ਸਿੱਖ, ਇਹ ਵੀ ਇੱਥੋਂ ਡੱਲੇ ਪਿੰਡ ਦੇ ਹੀ ਰਹਿਣ ਵਾਲੇ। ਗੁਰੂ ਸਾਹਿਬ ਦੀ ਜਦੋਂ ਆਮਦ ਇਹਨਾਂ ਨੇ ਸੁਣੀ, ਇਹ ਚਾਰੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਚ ਆਏ, ਆ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ।
ਕਰ ਬੰਧਨ ਦੂਜਿਓ ਉਪਦੇਸ਼, ਗੁਰ ਬੋਲੇ ਕਰ ਕਿਰਪਾ ਵਿਸ਼ੇਸ਼।
ਬੰਦਨਾ ਕਰਕੇ ਸਤਿਗੁਰਾਂ ਦੇ ਚਰਨਾਂ ਵਿਚ ਇਨ੍ਹਾਂ ਨੇ ਵੀ ਮਹਾਰਾਜ ਜੀ ਕੋਲ ਉਪਦੇਸ਼ ਦੀ ਯਾਚਨਾ ਕੀਤੀ ਕਿ ਮਹਾਰਾਜ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ੋ। ਤੇ ਇਨ੍ਹਾਂ ਤੇ ਕਿਰਪਾ ਕਰਦਿਆਂ ਹੋਇਆਂ ਗੁਰ ਤੁੱਠਾ ਹਰ ਉਪਦੇਸ਼ਿਆ, ਤੁੱਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਚੌਂ ਗੁਰਸਿੱਖਾਂ ਨੂੰ ਉਪਦੇਸ਼ ਦਿੰਦਿਆਂ ਹੋਇਆਂ ਬੋਲੇ,
ਸਿੱਖ ਜਿਸ ਸਮੇਂ ਆਏ ਕਰ ਮਿਲੇ, ਦਿਓ ਤਿਆਰ ਕਰ ਭੋਜਨ ਭਲੇ।
ਪਾਤਸ਼ਾਹ ਨੇ ਆਖਿਆ, ਭਾਈ ਸੁਣੋ, ਜਦੋਂ ਵੀ ਕੋਈ ਗੁਰੂ ਕਾ ਸਿੱਖ ਆ ਕੇ ਤੁਹਾਨੂੰ ਮਿਲੇ, ਜਦੋਂ ਵੀ, ਸਮਾਂ ਨਹੀਂ ਵੇਖਣਾ ਵੀ ਕਿਹੜਾ ਸਮਾਂ, ਜਦੋਂ ਵੀ ਕੋਈ ਸਿੱਖ ਆ ਕੇ ਤੁਹਾਨੂੰ ਮਿਲੇ, ਜੇ ਉਹਨੂੰ ਭੋਜਨ ਦੀ ਲੋੜ ਹੈ, ਉਸੇ ਵਕਤ ਭੋਜਨ ਤਿਆਰ ਕਰਕੇ ਉਸ ਗੁਰਸਿੱਖ ਨੂੰ ਛਕਾਵੇ। ਗੁਰਸਿੱਖਾਂ ਵਿੱਚ ਗੁਰੂ ਵਰਤਦਾ ਹੈ। ਅੱਗੇ ਕਥਾ ਆਵੇਗੀ ਕਿ ਜਦੋਂ ਸਿੱਖਾਂ ਦੇ ਮਨ ਚ ਸੰਦੇਹ ਹੋਇਆ ਕਿ ਅਸੀਂ ਤਾਂ ਭਾਂਤ ਭਾਂਤ ਦੇ ਲੰਗਰ ਛਕਦੇ ਹਾਂ ਤੇ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਓਬਰਾ ਛਕਦੇ ਨੇ ਇਕੱਲਾ, ਤੇ ਸਾਡੇ ਮਨ ਵਿੱਚ ਆਉਂਦੀ ਹੈ ਵੀ ਗੁਰੂ ਸਾਹਿਬ ਵੀ ਭਾਂਤ ਭਾਂਤ ਦੇ ਲੰਗਰ ਛਕਣ। ਜਦੋਂ ਮਹਾਰਾਜ ਜੀ ਨੇ ਓਗਰਾ ਛਕਿਆ ਤੇ ਸੰਗਤ ਨੇ ਵੀ ਲੰਗਰ ਛਕਿਆ ਤੇ ਪਾਤਸ਼ਾਹ ਨੇ ਜਦੋਂ ਚੂਲੀ ਕੀਤੀ ਤੇ ਚੂਲੀ ਵਿੱਚ ਜੋ ਜੋ ਸਿੱਖਾਂ ਨੇ ਛਕਿਆ ਉਹ ਸਤਿਗੁਰਾਂ ਦੀ ਚੂਲੀ ਵਿੱਚੋਂ ਵੀ ਨਿਕਲਿਆ। ਦੱਸਿਆ ਸਿੱਖਾਂ ਨੂੰ, ਭਾਈ ਸਿੱਖੋ, ਜੋ ਤੁਸੀਂ ਆਪਣੇ ਮੁੱਖ ਚ ਪਾਉਂਦੇ ਹੋ ਮੇਰੇ ਮੁੱਖ ਵਿੱਚ ਵੀ ਪੈਂਦਾ। ਗੁਰਸਿੱਖ ਦੇ ਮੂੰਹ ਵਿੱਚ ਜੋ ਪੈਂਦਾ ਉਹ ਗੁਰੂ ਦੇ ਮੁੱਖ ਵਿੱਚ ਪੈਂਦਾ। ਗੁਰੂ ਅਮਰਦਾਸ ਸਾਹਿਬ ਭਾਈ ਇਹਨਾਂ ਸਿੱਖਾਂ ਨੂੰ ਉਪਦੇਸ਼ ਦਿੰਦੇ ਆ, ਕਹਿੰਦੇ ਜਦੋਂ ਕੋਈ ਗੁਰੂ ਕਾ ਸਿੱਖ ਆ ਕੇ ਤੁਹਾਨੂੰ ਮਿਲੇ ਉਹਨੂੰ ਭੋਜਨ ਛਕਾਓ ਅਦਬ ਸਤਿਕਾਰ ਸਹਿਤ ਭਾਵਨਾ ਸਹਿਤ। ਜੇ ਗੁਰੂ ਕਾ ਸਿੱਖ ਹੈ ਭੇਖ ਵੀ ਹੋਵੇ ਭਵੇਂ, ਤੁਸੀਂ ਤਾਂ ਸਿੱਖ ਨੂੰ ਹੀ ਛਕਾਉਣਾ ਨਾ, ਇਹ ਜਾਣ ਕੇ ਗੁਰੂ ਨਿਮਿਤ ਜਾਣ ਕੇ ਛਕਾਉਣਾ ਤੇ ਸਿੱਖ ਨੂੰ ਭੋਜਨ ਤਿਆਰ ਕਰਕੇ ਛਕਾਉਣਾ।
ਅੰਮ੍ਰਿਤ ਵੇਲਾ ਕਰੋ ਇਸ਼ਨਾਨ, ਗੁਰ ਕੇ ਸ਼ਬਦ ਪਠੋ ਕਰ ਧਿਆਨ।
ਫਿਰ ਮਹਾਰਾਜ ਜੀ ਕਹਿੰਦੇ ਦੂਜਾ ਕੰਮ ਇਹ ਕਰਨਾ ਨਾਲ ਕਿ ਅੰਮ੍ਰਿਤ ਵੇਲੇ ਉੱਠਣਾ। ਅੰਮ੍ਰਿਤ ਵੇਲਾ ਗੁਰੂ ਘਰ ਦੇ ਵਿੱਚ ਬੜਾ ਉਪਯੋਗੀ, ਗ੍ਰਿਸਤੀ ਸਿੱਖਾਂ ਵਾਸਤੇ ਸਭ ਤੋਂ ਭਲਾ ਸਮਾਂ। ਜੇ ਪਰਮੇਸ਼ਰ ਦੀ ਕਈ ਕਹਿੰਦੇ ਜੇ ਕੋਈ ਟਾਈਮ ਹੋਵੇ ਖਾਸ ਭਜਨ ਬੰਦਗੀ ਦਾ, ਤੇ ਖਾਸ ਸਮਾਂ ਇਹੀ ਅੰਮ੍ਰਿਤ ਵੇਲਾ। ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਜਾਗ ਪੈਣਾ, ਜਦੋਂ ਸਾਰੀ ਦੁਨੀਆਂ ਭੁੱਖ ਸੁੱਤੀ ਹੈ, ਸ਼ਾਂਤੀ ਦਾ ਮਾਹੌਲ ਹੈ, ਉਸ ਸਮੇਂ ਪਰਮੇਸ਼ਰ ਦੀ ਇਬਾਦਤ ਵਾਸਤੇ ਕੁਝ ਸਮੇਂ ਲਈ ਜੁੜ ਜਾਣਾ। ਸੇਖ ਸ਼ਾਦੀ ਨੇ ਬੜੇ ਸੁੰਦਰ ਬਚਨ ਕਹੇ ਨੇ, ਸਾਰੇ ਦਿਨ ਦੀ ਬਾਦਸ਼ਾਹਤ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਸੁਬਾਹ ਦੇ ਅੰਮ੍ਰਿਤ ਵੇਲੇ ਰਾਤ ਦੇ ਪਿਛਲੇ ਪੈਰ ਪਰਮੇਸ਼ਰ ਦੇ ਦਰ ਦੇ ਭਿਖਾਰੀ ਬਣ ਜਾਓ, ਸਾਰੇ ਦਿਨ ਰਾਜਾ ਬਣੇ ਰਹੋਗੇ। ਇੱਕ ਪੈਰ ਪਰਮੇਸ਼ਰ ਦਾ ਭਿਖਾਰੀ ਬਣ ਜਾਓ, ਸਾਰੇ ਦਿਨ ਦੇ ਬਾਦਸ਼ਾਹ ਬਣ। ਦਿਨ ਦੀ ਬਾਦਸ਼ਾਹਤ ਪ੍ਰਾਪਤ ਕਰਨ ਵਾਸਤੇ ਅੰਮ੍ਰਿਤ ਵੇਲੇ ਦੀ ਲੋੜ ਹੈ। ਅੰਮ੍ਰਿਤ ਵੇਲਾ ਪਰਮੇਸ਼ਰ ਦੀ ਬੰਦਗੀ ਦਾ ਬੜਾ ਸ੍ਰੇਸ਼ਟ ਸਮਾਂ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਪ੍ਰਤੀ ਕਈ ਵਿਚਾਰਾਂ ਨੇ, ਪਰ ਅਸਲ ਅੰਮ੍ਰਿਤ ਵੇਲਾ ਇਹ ਵੀ ਹੈ ਸਮਾਂ। ਅੰਮ੍ਰਿਤ ਵੇਲੇ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਵੇਲੇ ਭਾਈ ਉੱਠਣਾ ਤੇ ਉੱਠ ਕੇ ਇਸ਼ਨਾਨ ਕਰਨਾ। ਕੱਲਾ ਇਸ਼ਨਾਨ ਹੀ ਨਹੀਂ ਕਰਨਾ, ਗੁਰ ਕੋ ਸ਼ਬਦ ਪਠੋ ਕਰ ਧਿਆਨ, ਧਿਆਨ ਲਾ ਕੇ ਗੁਰੂ ਕਾ ਸ਼ਬਦ ਪੜ੍ਹਨਾ, ਗੁਰੂ ਕੇ ਸ਼ਬਦ ਦੀ ਕਮਾਈ ਕਰਨੀ, ਗੁਰੂ ਕੇ ਸ਼ਬਦ ਦਾ ਗੁਰੂ ਕੇ ਮੰਤਰ ਦਾ ਅਭਿਆਸ ਕਰਨਾ ਹੈ।
ਅਰਥ ਵਿਚਾਰ ਉਚਾਰਨ ਕਰੀਏ, ਕਿਦੋਂ ਸੁਣੋ ਹਰ ਨਿਰਣੈ ਧਰੀਏ।
ਫਿਰ ਗੁਰੂ ਕਾ ਸ਼ਬਦ ਜਦੋਂ ਧਿਆਨ ਨਾਲ ਪੜ੍ਹਨਾ ਤੇ ਉਹਦੀ ਵਿਚਾਰ ਕਰਨੀ, ਅਰਥ ਵਿਚਾਰਨੇ ਨੇ ਸ਼ਬਦ ਦੇ। ਅੰਮ੍ਰਿਤ ਵੇਲੇ ਸੁਰਤੀ ਖਿੰਡੀ ਨਹੀਂ ਹੁੰਦੀ, ਇਕਾਗਰ ਹੁੰਦੀ ਹੈ। ਜਦੋਂ ਤੁਸੀਂ ਜਪਜੀ ਸਾਹਿਬ ਦਾ ਪਾਠ ਕਰੋ, ਜਾਪ ਸਾਹਿਬ ਪੜ੍ਹੋ ਤੇ ਪੜ੍ਹਦਿਆਂ ਬਾਣੀ, ਉਹਦੀ ਵਿਚਾਰ ਵੀ ਨਾਲ ਜ਼ਰੂਰੀ ਹੈ ਕਿ ਵਿਚਾਰ ਵੀ ਕਰੋ ਕਿ ਕਹਿ ਕੀ ਰਹੇ ਨੇ ਸਤਿਗੁਰੂ। ਜਿੰਨੀ ਕੁ ਸਮਝ ਆਉਂਦੀ, ਜ਼ਰੂਰੀ ਨਹੀਂ ਵੀ ਸਾਰਾ ਕੁਝ ਸਮਝ ਇੱਕੋ ਦਿਨ ਹੀ ਆ ਜਾਣਾ, ਇੱਕ ਦਿਨ ਦੀ ਗੱਲ ਵੀ ਕੋਈ ਨਹੀਂ, ਜਨਮ ਵੀ ਲੱਗ ਸਕਦਾ, ਕਈ ਜਨਮ ਵੀ ਲੱਗ ਸਕਦੇ ਨੇ, ਕਈ ਯੁੱਗ ਵੀ ਲੱਗ ਸਕਦੇ ਨੇ। ਇਸ ਕਰਕੇ ਹੋ ਸਕਦਾ ਇਸੇ ਜਨਮ ਚ ਛੁਟਕਾਰਾ ਹੋ ਜਾਏ। ਮਹਾਰਾਜ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਧਿਆਨ ਸਹਿਤ ਸ਼ਬਦ ਪੜ੍ਹਨਾ, ਫਿਰ ਉਸ ਸ਼ਬਦ ਨੂੰ ਵਿਚਾਰਨਾ ਹੈ। ਕੀ ਕਹਿ ਰਹੇ ਨੇ ਗੁਰੂ ਸਾਹਿਬ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਸਚਿਆਰ ਕਿਵੇਂ ਬਣੀਦਾ, ਕੂੜ ਦੀ ਪਾਲ ਕਿਵੇਂ ਟੁੱਟਦੀ ਹੈ, ਉਹ ਸਾਰੀਆਂ ਅਵਸਥਾਵਾਂ ਨੂੰ ਸਮਝਦੇ ਚਲੇ ਜਾਣਾ। ਕਦੇ ਜਪਜੀ ਸਾਹਿਬ ਦੀ ਬਾਣੀ ਪੜ੍ਹਦਿਆਂ ਵਿਸਮਾਦ ਵਿੱਚ ਪਹੁੰਚ ਕੇ, ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁੱਤੀ ਮਾਹੋ ਕਵਣ, ਜਿਤ ਹੋਆ ਆਕਾਰ। ਇੱਥੇ ਆ ਕੇ ਸੁਰਤ ਥੋੜੀ ਜਿਹੀ ਵਿਸਮਾਦ ਵਿੱਚ ਤਾਂ ਜਾਵੇ ਨਾ ਸਾਡੀ, ਇਹੋ ਜਿਹਾ ਵੇਲਾ ਕਿਹੜਾ ਹੋਵੇਗਾ ਜਦੋਂ ਪਰਮੇਸ਼ਰ ਨੇ ਆਹ ਦੁਨੀਆਂ ਦੀ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੋਵੇਗੀ, ਸੰਸਾਰ ਬਣਾਇਆ ਹੋਵੇਗਾ, ਉਦੋਂ ਮਹੀਨਾ ਕਿਹੜਾ ਹੋਵੇਗਾ, ਉਦੋਂ ਵਾਰ ਕਿਹੜਾ ਹੋਵੇਗਾ, ਬਿਸਮਾਦੀ ਰੰਗ ਚ। ਫਿਰ ਅੱਗੇ ਜਾ ਕੇ ਬਿਸਮਾਦ ਵਿਚ ਪਹੁੰਚਦੇ ਫਿਰ ਇਹ ਸੋਚਣਾ ਵੀ ਵੇਲ ਨਾ ਪਾਈਆ ਪੰਡਤੀ, ਉਦੋਂ ਪੰਡਤਾਂ ਕੋਲ ਸਮਾਂ ਨਹੀਂ, ਪੰਡਤ ਹੈ ਹੀ ਨਹੀਂ ਸੀ, ਨਹੀਂ ਤਾਂ ਉਹ ਵੀ ਲਿਖ ਦਿੰਦੇ ਵੇਦਾਂ ਦੇ ਵਿਚ, ਵਕਤ ਨਾ ਪਾਇਓ ਕਾਦੀਆ, ਉਹਨਾਂ ਕੋਲ ਵੀ ਸਮਾਂ ਕੋਈ ਨਹੀਂ ਸੀ, ਵਕਤ ਕੋਈ ਨਹੀਂ ਸੀ, ਵੀ ਕਾਜੀ ਕੁਰਾਨ ਚ ਹੀ ਲਿਖ ਦਿੰਦੇ ਵੀ ਕਦੋਂ ਸ੍ਰਿਸ਼ਟੀ ਦੀ ਸਿਰਜਣਾ ਹੋਈ। ਇੱਥੇ ਆ ਕੇ ਫਿਰ ਐਨ ਸੰਤੁਸ਼ਟੀ ਜੀ ਹੋ ਜਾਏ, ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣਾ ਸੋਈ, ਅਰਥ ਵੀ ਨਾਲ ਨਾਲ ਵਿਚਾਰਦੇ ਜਾ। ਮਹਾਰਾਜ ਗੁਰੂ ਅਮਰਦਾਸ ਸਾਹਿਬ ਉਚੇਚੇ ਤੌਰ ਤੇ ਕਹਿ ਰਹੇ ਨੇ ਸਿੱਖਾਂ ਨੂੰ ਕਿ ਜਦੋਂ ਸ਼ਬਦ ਪੜ੍ਹਦੇ ਹੋ ਉਹਨੂੰ ਵਿਚਾਰੋ ਵੀ ਨਾਲ, ਜੇ ਆਪ ਵਿਚਾਰ ਨਹੀਂ ਕਰ ਸਕਦੇ ਫਿਰ ਦੂਜਾ ਸਾਧਨ ਦੱਸਦੇ ਨੇ ਕਿ ਕਦੋਂ ਸੁਣੋ ਕਰ ਨਿਰਣੈ ਧਰੀਐ, ਜੇ ਆਪ ਨਹੀਂ ਵਿਚਾਰ ਕਰ ਸਕਦੇ ਤੇ ਫਿਰ ਉਹਦੀ ਵਿਚਾਰ ਸੁਣ ਲਓ ਕਿਸੇ ਪਾਸੋਂ, ਸੁਣ ਕੇ ਤਾਂ ਯਾਦ ਰਹਿ ਜਾਂਦੀ ਹੈ ਨਾ, ਕਥਾ ਸੁਣੋ ਗੁਰਬਾਣੀ ਦੀ, ਗੁਰੂ ਕੇ ਸ਼ਬਦ ਦੀ ਕਥਾ ਸੁਣੋ, ਸੁਣ ਕੇ ਉਸ ਸ਼ਬਦ ਦੀ ਵਿਚਾਰ ਨੂੰ ਉਹਦੇ ਅਨੁਸਾਰ ਆਪਣੇ ਹਿਰਦੇ ਦਾ ਨਿਰਣਾ ਬਣਾਉਣਾ, ਆਪਣੇ ਹਿਰਦੇ ਦਾ ਜਿਹੜਾ ਨਿਸ਼ਚਾ ਹੈ ਉਹ ਪ੍ਰਪੱਕ ਕਰਨਾ ਹੈ।
ਚਤਰ ਕਟੀ ਸਭ ਕਾਜ ਵਿਸਾਰੋ, ਅਰਥ ਸੁਣੋ ਕਹਿ ਆਪ ਹੀ ਉਚਾਰੋ।
ਚਾਰ ਘੜੀਆਂ ਘੱਟੋ ਘੱਟ ਆਪਣੇ ਜੀਵਨ ਦਾ ਇਹ ਨੇਮ ਬਣਾ ਲਓ ਵੀ ਚਾਰ ਘੜੀਆਂ, ਇੱਕ ਘੜੀ 24 ਮਿੰਟਾਂ ਦੀ ਹੁੰਦੀ ਹੈ, ਚਾਰ ਘੜੀਆਂ ਦਾ ਇਹ ਨੇਮ ਬਣਾ ਲਓ ਵੀ ਚਾਰ ਘੜੀਆਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰਦਿਆਂ ਬਤੀਤ ਕਰਨੀਆਂ ਹੀ ਕਰਨੀਆਂ, ਚਾਹੇ ਆਪ ਵਿਚਾਰ ਕਰ ਲਓ, ਜੇ ਆਪ ਨਹੀਂ ਕਰ ਸਕਦੇ ਤੇ ਫਿਰ ਸੁਣ ਲਓ, ਚਾਰ ਘੜੀਆਂ ਘੱਟੋ ਘੱਟ। ਮਹਾਰਾਜ ਜੀ ਕਹਿੰਦੇ ਆਪਣੇ ਜੀਵਨ ਦਾ ਇੰਨਾ ਕੁ ਸਮਾਂ ਚਾਰ ਘੜੀਆਂ ਸਾਰੇ ਕੰਮ ਛੱਡ ਕੇ ਅਰਥ ਸੁਣੋ ਕਿ ਆਪ ਉਚਾਰੋ, ਗੁਰਬਾਣੀ ਦੇ ਅਰਥ ਸੁਣ ਲਓ, ਚਾਹੇ ਆਪ ਉਚਾਰਨ ਕਰਕੇ ਕਿਸੇ ਨੂੰ ਸੁਣਾ ਦਿਓ।
ਸਲਤਾ ਮੈਨੋ ਕਾਬੋ ਫਰੀਅਤ, ਚਤਰੰਗਲ ਜਲ ਵੈਰ ਨਿਹਰੀਅਤ।
ਜਿਵੇਂ ਕਿਸੇ ਦਰਿਆ ਦੇ ਵਿਚ ਕਿਸ਼ਤੀ ਬੇੜੀ ਹੁੰਦੀ ਹੈ, ਉਹ ਬੇੜੀ ਤੇ ਉੱਤੇ ਸਮਾਨ ਰੱਖਿਆ ਹੁੰਦਾ, ਬੰਦੇ ਬੈਠੇ ਹੁੰਦੇ ਨੇ, ਬੋਝ ਲੱਦਿਆ ਹੁੰਦਾ, ਜੇ ਉਹ ਬੇੜੀ ਚਤੁਰੰਗਲ, ਚਤੁਰੰਗਲ ਕਹਿੰਦੇ ਨੇ ਚਾਰ ਕੁ ਉਂਗਲਾਂ, ਦਰਿਆ ਦੇ ਵਿੱਚੋਂ ਬਾਹਰ ਉੱਤੇ ਹੋ ਕੇ ਵਗੇ, ਫਿਰ ਤਾਂ ਉਹ ਬੇੜੀ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਪਹੁੰਚ ਜਾਂਦੀ ਹੈ। ਪਰ ਜੇ ਚਾਰ ਕੁ ਉਂਗਲਾਂ ਵੀ ਉਹ ਬੇੜੀ ਉੱਪਰ ਨਾ ਰਹੇ, ਡੁੱਬ ਜੇ ਚਾਰ ਉਂਗਲਾਂ ਵੀ ਨਾ ਰਹੇ, ਫਿਰ ਉਹ ਬੇੜੀ ਕਦੇ ਪਾਰ ਨੂੰ ਉੱਤਰਦੀ ਡੁੱਬ ਜਾਂਦੀ ਹੈ। ਜੇ ਚਾਰ ਕੁ ਉਂਗਲੀਆਂ ਉਹ ਬੇੜੀ ਦਰਿਆ ਵਿੱਚੋਂ, ਨਦੀ ਵਿੱਚੋਂ ਉੱਪਰ ਰਹਿ ਕੇ ਵਗਦੀ ਹੈ, ਤੇ ਉਹ ਬੇੜੀ ਬੜੇ ਵੱਡੇ ਭਾਰ ਨੂੰ ਵੀ ਲੱਦ ਕੇ ਪਾਰ ਉਤਰ ਜਾਂਦੀ ਹੈ।
ਪਰੀ ਭਾਰ ਤੋਂ ਉਤਰੈ ਪਾਰ, ਤਿਮ ਜਗ ਕਾਰਜ ਕੇ ਵਿਵਹਾਰ।
ਕਹਿੰਦੇ ਉਹ ਭਾਰ ਨਾਲ ਲੱਦੀ ਹੋਈ ਬੇੜੀ ਵੀ ਪਾਰ ਉਤਰ ਜਾਂਦੀ। ਏਦਾਂ ਸਾਡਾ ਜੀਵਨ ਹੈ ਗ੍ਰਿਸ਼ਤੀਆਂ ਦਾ, ਸਾਰਾ ਦਿਨ ਅਸੀਂ ਭਜਨ ਬੰਦਗੀ ਚ ਨਹੀਂ ਬਤੀਤ ਕਰ ਸਕਦੇ। ਮਹਾਰਾਜ ਜੀ ਕਹਿੰਦੇ ਗ੍ਰਿਸ਼ਤ ਦਾ ਭਾਰ ਜਿਹੜਾ ਉਹ ਸਾਡੀ ਜ਼ਿੰਦਗੀ ਰੂਪੀ ਕਿਸ਼ਤੀ ਤੇ ਲੱਦਿਆ ਹੋਇਆ, ਤੇ ਜ਼ਿੰਦਗੀ ਰੂਪੀ ਕਿਸ਼ਤੀ ਨੂੰ ਜੇ ਤੁਸੀਂ ਕਿਨਾਰੇ ਲਾਣਾ ਚਾਹੁੰਦੇ ਹੋ, ਤੇ ਮਹਾਰਾਜ ਜੀ ਕਹਿੰਦੇ ਘੱਟੋ ਘੱਟ ਚਾਰ ਘੜੀਆਂ ਆਪਣੇ ਜੀਵਨ ਦਾ, ਰੋਜ਼ ਦਾ ਜਿਹੜਾ ਸਮਾਂ ਹੈ ਉਹ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਬਤੀਤ ਕਰੋ, ਗੁਰਬਾਣੀ ਦੀ ਵਿਚਾਰ ਕਰਦਿਆਂ ਜਾਂ ਵਿਚਾਰ ਨੂੰ ਸੁਣਦਿਆਂ ਚਾਰ ਕੁ ਘੜੀਆਂ ਆਪਣੇ ਜੀਵਨ ਦਾ ਨੇਮ ਬਣਾ ਕੇ ਜੇ ਇਦਾਂ ਬਤੀਤ ਕਰੋਗੇ ਤੇ ਤੁਸੀਂ ਆਪਣੇ ਗ੍ਰਸਥ ਦੇ ਬੋਝ ਸਮੇਤ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਓਗੇ।
ਨਿਸ਼ਚਿਨ ਕਰੋ ਕਰਮ ਕੀ ਕਿਰਤ, ਚਤਰ ਕਟੀ ਦਿਓ ਗੁਰ ਮੈਂ ਬਿਰਤ।
ਰਾਤ ਦਿਨ ਧਰਮ ਦੀ ਕਿਰਤ ਕਰਨੀ ਹੈ, ਧਰਮ ਦੀ ਕਿਰਤ ਕਰਕੇ ਫਿਰ ਚਾਰ ਘੜੀਆਂ ਜਿਹੜੀਆਂ ਨੇ ਉਹ ਗੁਰੂ ਨਿਮਿਤ ਬਤੀਤ ਕਰਨੀਆਂ ਨੇ, ਗੁਰੂ ਦੀ ਯਾਦ ਵਿੱਚ ਬਤੀਤ ਕਰਨੀਆਂ ਨੇ। ਅੰਮ੍ਰਿਤ ਵੇਲੇ ਦੇ ਸਮੇਂ ਚਾਰ ਘੜੀਆਂ ਦਾ ਸਮਾਂ ਬਣਾ ਲਓ, ਉਦੋਂ ਗੁਰਬਾਣੀ ਦੀ ਵਿਚਾਰ ਕਰਕੇ ਸੁਣ ਕੇ ਬਤੀਤ ਕਰ ਲਓ।
ਸਭ ਕਾਲਜ ਜੁਤ ਹੋਏ ਕਲਿਆਣ, ਪ੍ਰਭੂ ਪ੍ਰਸਿੱਧੈ ਪ੍ਰੇਮ ਮਾਨ।
ਕਹਿੰਦੇ ਫਿਰ ਸਾਰੇ ਕਾਰਜਾਂ ਦੇ ਵਿੱਚ ਹਸੰਦਿਆਂ, ਪਹਿਨਦਿਆਂ, ਖਿਲੰਦਿਆਂ ਵਿੱਚੇ ਹੋਵੇ ਮੁਕਤ, ਸਾਰੇ ਕਾਰ ਵਿਹਾਰ ਕਰਦਿਆਂ ਉਹਦੇ ਕੰਮਾਂ ਦੇ ਵਿੱਚ ਹੀ ਤੁਹਾਡੀ ਕਲਿਆਣ ਹੋ ਜਾਏਗੀ, ਸਾਰੇ ਕਾਰਜਾਂ ਦੇ ਵਿੱਚ ਰਹਿ ਕੇ ਵੀ ਤੁਹਾਡੀ ਕਲਿਆਣ ਹੋ ਜਾਏਗੀ, ਔਰ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਤੁਹਾਡੇ ਤੇ ਪ੍ਰਸੰਨ ਹੋਣਗੇ।
ਸਗਰੇ ਕਾਰਜ ਗੁਰੂ ਸਵਾਰੈ, ਹਲਤ ਪਲਤ ਮੈਂ ਕਬੂ ਨਾ ਹਾਰੈ।
ਤੁਹਾਡੇ ਸਾਰੇ ਕੰਮ ਗੁਰੂ ਸਵਾਰ ਦੇਗਾ, لوگ تے پرلوک وچ پھر تسی ہارو گے نہیں، لوگ بھی جت جاؤ گے تے پرلوک بھی جت جاؤ گے۔
گرو شبد کو کرو بچار، ایک چت ہوئے کر نام اچار۔
گرو صاحب جی دا جو پوتر اپدیش ہے او دی شبد دی بچار کرنی ہے، ایک چت ہو کے ہری پرمیشر دے نام نو جپنا ہے۔
سنو اپدیش ہردے شبھ دھارا، گرسک ہوئے کر جنم سدھارا۔
بھائی اگر سین، بھائی رامو، بھائی دیپا تے بھائی صاحب، انہ تین بھائی نگوری، انہ چون گرسکھاں نے ستگراں دا اپدیش سنیا تے مہاراج جی دا پوتر پاون اپدیش سن کے انہاں نے اس اپدیش دی کمائی کیتی ہے اور گرو کے سکھاں نے اپنا جنم سدھار لیا ہے۔ مہاراج جی کرپا کرن، اے جو پاون پوتر اپدیش ستگرو گرو سکھاں نو بخشش کر رہے نے، اے ساڈے ہردیاں وچ بسے۔ اور بھی کچھ سکھ ستگراں دے چرنا چاہ کے ڈلے پنڈ چ اپدیش گرہن کر رہے نے، وہ کتھا آپ جی اگلے پرسنگاں وچ سروان کرو۔